1947 ਵਿੱਚ ਨਾਦਰ ਸ਼ਾਹ ਇਹ ਹੀਰਾ ਜਿਸ ਨੂੰ ਦੇਖ ਕੇ ਨਾਦਰ ਸ਼ਾਹ ਦੇ ਮੂੰਹੋਂ ਨਿਕਲਦਾ ਹੈ ਕੋਹਿਨੂਰ ਕੋਹਿਨੂਰ ਵੱਲਾ ਵੱਲਾ ਕੋਹਿਨੂਰ ਅਸਤ 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 ਲਫਜ਼ ਗੁਰਬਾਣੀ 'ਚ ਵੀ ਬਹੁਤ ਹੁੰਦਾ ਫਾਰਸੀ ਦਾ ਲਫਜ਼ ਇਸ ਦਾ ਮਤਲਬ ਹੈ ਹਾਂਜੀ ਮਹਾਰਾਜ ਜੀ ਦਸਵੇਂ ਪਾਤਸ਼ਾਹ ਜੀ ਨਮਸਤੰਗ ਨਮ ਅਸਤੰਗ ਮੈਂ ਚੁੱਕ ਕੇ ਨਮਸ ਚੁੱਕ ਕੇ ਨਮੋ ਨਿਉਂ ਕੇ ਮੱਥਾ ਟੇਕਦਾ ਹਾਂ ਅਸਤੰਗ ਹਾਂ ਕਰਦਾ ਵਲਾ ਕੋਹਿਨੂਰ ਅਸਤ ਕੀਤੇ ਰੋਸ਼ਨੀ ਦਾ ਪਹਾੜ ਪਹਾੜ ਪਹਿਲੀ ਵਾਰ ਇਹ ਹੀਰਾ ਦੂਸਰੀ ਵਾਰ ਫਿਰ ਈਰਾਨ ਜਾਂਦਾ ਹੈ ਜਿਸ ਤਰ੍ਹਾਂ ਨਾਦਰ ਸ਼ਾਹ ਬਹੁਤ ਗਰੀਬ ਪਠਾਨ ਭੇਡਾਂ ਬੱਕਰੀਆਂ ਚਾਰਨ ਵਾਲਾ ਸੀ ਇਸੇ ਤਰ੍ਹਾਂ ਹੀ ਇਸੇ ਏਰੀਏ ਦਾ ਹੀ ਇੱਕ ਹੋਰ ਲੜਕਾ ਉਹ ਵੀ ਬਹੁਤ ਗਰੀਬ ਕਰਦਾ ਸੀ ਉਸਦਾ ਨਾਂ ਸੀ ਅਹਿਮਦ ਸ਼ਾਹ ਅਬਦਾਲੀ ਅਬਦਾਲੀ ਪਠਾਣਾ ਦੀ ਇੱਕ ਜਾਤ ਹੈ ਉਹ ਨਾਦਰ ਸ਼ਾਹ ਦੀ ਫੌਜ ਵਿੱਚ ਭਰਤੀ ਹੋ ਗਿਆ ਹੌਲੀ ਹੌਲੀ ਵੱਧਦਾ ਵੱਧਦਾ ਨਾਦਰ ਸ਼ਾਹ ਦੀ ਫੌਜ ਦਾ ਸੈਨਾਪਤੀ ਕਮਾਂਡਰ ਇਨ ਚੀਫ ਬਣ ਗਿਆ ਨਾਦਰ ਸ਼ਾਹ ਉਦੋਂ ਪਹਿਲਾਂ ਈਰਾਨ ਦਾ ਬਾਦਸ਼ਾਹ ਬਣਿਆ ਸੀ ਫਿਰ ਕਾਬਲ ਕੰਧਾਰ ਜਿੱਤ ਕੇ ਫਿਰ ਇੱਧਰ ਹਿੰਦੁਸਤਾਨ ਵੱਲ ਆਇਆ ਨਾਦਰ ਸ਼ਾਹ ਨੇ ਵਾਪਸ ਜਾ ਕੇ ਈਰਾਨ ਵਿੱਚ ਇੱਕ ਬਹੁਤ ਵੱਡਾ ਦਰਬਾਰ ਲਾਇਆ ਜਿਸ ਵਿੱਚ ਹਿੰਦੁਸਤਾਨ ਨੂੰ ਜਿੱਤਣ ਦੀ ਖੁਸ਼ੀ ਅਤੇ ਆਪਣੇ ਲੜਕੇ ਨੂੰ ਤਾਜਪੋਸ਼ੀ ਕਰਨੀ ਉਸਦੇ ਸਿਰ 'ਤੇ ਤਾਜ ਰੱਖਣਾ ਕਿ ਅਗਲਾ ਬਾਦਸ਼ਾਹ ਇਹ ਹੋਏਗਾ ਨਾਦਰ ਸ਼ਾਹ ਨੇ ਇਸ ਹੀਰੇ ਨੂੰ ਇੱਕ ਤਾਜ ਬਣਵਾ ਕੇ ਉਸ ਤਾਜ ਵਿੱਚ ਮੜਾਇਆ ਔਰ ਉਸ ਫੰਕਸ਼ਨ ਵਿੱਚ ਆਪਣੇ ਲੜਕੇ ਦੇ ਸਿਰ 'ਤੇ ਇਸਨੇ ਤਾਜ ਰੱਖਿਆ ਅਜੇ ਇਹ ਤਾਜ ਉਸਦੇ ਸਿਰ 'ਤੇ ਰੱਖ ਕੇ ਹਟਿਆ ਹੀ ਸੀ ਕਿ ਕਿਸੇ ਨੇ ਅਚਾਨਕ ਉਸਨੂੰ ਗੋਲੀ ਮਾਰ ਕੇ ਮਾਰ ਦਿੱਤਾ ਨਾਦਰ ਸ਼ਾਹ ਨੇ ਉਸ ਆਪਣੇ ਲੜਕੇ ਨੂੰ ਦਫਨਾਇਆ ਔਰ ਇਹ ਤਾਜ ਵੀ ਉਸਦੇ ਨਾਲ ਹੀ ਕਬਰ ਵਿੱਚ ਦਫਨਾ ਦਿੱਤਾ ਜਿਸ ਦੇ ਵਿੱਚ ਕੋਹਿਨੂਰ ਹੀਰਾ ਹੈ ਪਰਮਾਤਮਾ ਦੀ ਖੇਡ ਇੱਕ ਪੱਥਰ ਹੈ ਪਰ ਇਹਦੇ ਪਿੱਛੇ ਕੀ ਕੁਛ ਹੁੰਦਾ ਹੈ ਨਾਦਰ ਸ਼ਾਹ 1747 ਵਿੱਚ ਇਹ ਜੋ ਅਹਿਮਦ ਸ਼ਾਹ ਅਬਦਾਲੀ ਸੀ ਇਸ ਤੋਂ 8 ਸਾਲਾਂ ਬਾਅਦ 1747 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਜਿਹੜੇ ਨਾਦਰ ਸ਼ਾਹ ਦੇ ਨਜ਼ਦੀਕ ਦੇ ਉਸਦੇ ਨੌਕਰ ਸਨ ਉਹਨਾਂ ਨੂੰ ਖਰੀਦ ਕੇ ਉਹਨਾਂ ਦੇ ਹੱਥੋਂ ਨਾਦਰ ਸ਼ਾਹ ਨੂੰ ਕਤਲ ਕਰਵਾ ਦਿੱਤਾ ਨਾਦਰ ਸ਼ਾਹ ਦਾ ਪੋਤਰਾ ਸੀ ਉਸਨੇ ਕਿਸੇ ਨੂੰ ਪਤਾ ਨਾ ਲੱਗਣ ਤੋਂ ਬਿਨਾਂ ਹੀ ਆਪਣੇ ਬਾਪ ਦੀ ਕਬਰ ਵਿੱਚੋਂ ਉਹ ਤਾਜ ਕੱਢ ਲਿਆ ਜਿਸ ਵਿੱਚ ਹੀਰਾ ਸੀ ਨਾਦਰ ਸ਼ਾਹ ਦੀ ਮੌਤ ਦੇ ਬਾਅਦ ਫਿਰ ਇਹ ਆਮ ਹੋਇਆ ਕਰਦਾ ਸੀ ਕਿ ਜਦੋਂ ਬਾਦਸ਼ਾਹ ਦੀ ਮੌਤ ਹੋ ਜਾਂਦੀ ਸੀ ਅਤੇ ਉਸ ਤੋਂ ਬਾਅਦ ਫਿਰ ਜਾਨਸ਼ੀਨ ਸਕਸੈਸਰ ਕੌਣ ਬਣਦਾ ਹੈ ਉਸ ਲਈ ਲੜਾਈ ਹੁੰਦੀ ਹੁੰਦੀ ਸੀ ਇਸ ਤੋਂ ਬਾਅਦ ਲੜਾਈ ਹੋਈ ਇੱਕ ਪਾਸੇ ਨਾਦਰ ਸ਼ਾਹ ਦਾ ਪੋਤਰਾ ਸੀ ਜਿਸ ਨੇ ਆਪਣੇ ਬਾਪ ਦੀ ਕਬਰ ਵਿੱਚੋਂ ਉਹ ਹੀਰਾ ਕੱਢ ਲਿਆ ਸੀ। ਨਾਦਰ ਸ਼ਾਹ ਦੇ ਇਸ ਪੋਤਰੇ ਦਾ ਨਾਂ ਸ਼ਾਹਰੁਖ ਖਾਨ ਸੀ। ਅਬਦਾਲੀ ਨੇ ਸ਼ਾਹਰੁਖ ਖਾਨ ਦੀ ਸਾਈਡ ਲਈ ਅਤੇ ਫੌਜ ਜਿਹੜੀ ਸੀ ਉਹ ਦੋ ਹਿੱਸਿਆਂ ਵਿੱਚ ਵੰਡੀ ਗਈ। ਅਬਦਾਲੀ ਅਤੇ ਸ਼ਾਹਰੁਖ ਖਾਨ ਦੀ ਪਾਰਟੀ, ਇਹਨਾਂ ਦਾ ਅਫਗਾਨਿਸਤਾਨ 'ਤੇ ਵੀ, ਈਰਾਨ 'ਤੇ ਵੀ ਰਾਜ ਸੀ, ਹਿੰਦੁਸਤਾਨ 'ਤੇ ਵੀ। ਈਰਾਨ ਇਹਨਾਂ ਨੂੰ ਛੱਡਣਾ ਪਿਆ, ਪਰ ਕਾਬਲ, ਕੰਧਾਰ, ਅਫਗਾਨਿਸਤਾਨ 'ਤੇ ਇਹਨਾਂ ਦਾ ਕਬਜ਼ਾ ਰਿਹਾ। ਸੋ ਅਫਗਾਨਿਸਤਾਨ ਦਾ ਰਾਜਾ ਨਾਦਰ ਸ਼ਾਹ ਦਾ ਪੋਤਰਾ ਅਬਦਾਲੀ ਦੀ ਮਦਦ ਨਾਲ ਅਫਗਾਨਿਸਤਾਨ ਦਾ ਬਾਦਸ਼ਾਹ ਬਣਿਆ ਸ਼ਾਹਰੁਖ ਖਾਨ। ਫਿਰ ਉਸ ਤੋਂ ਥੋੜ੍ਹੀ ਦੇਰ ਬਾਅਦ ਅਬਦਾਲੀ ਨੇ ਉਸ 'ਤੇ ਹਮਲਾ, ਉਸਨੂੰ ਕਤਲ ਕਰਵਾ ਕੇ ਆਪ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਗਿਆ। ਔਰ ਸ਼ਾਹਰੁਖ ਖਾਨ ਕੋਲ ਜਿਹੜਾ ਹੀਰਾ ਸੀ ਉਹ ਅਹਿਮਦ ਸ਼ਾਹ ਅਬਦਾਲੀ ਦੇ ਹੱਥ ਵਿੱਚ ਆ ਜਾਂਦਾ ਹੈ। ਇਹੀ ਅਬਦਾਲੀ ਨੇ 1747 ਤੋਂ ਲੈ ਕੇ 1767 ਤੱਕ, 1767 ਵਿੱਚ ਇਸਦੀ ਮੌਤ ਹੋ ਜਾਂਦੀ, ਇਸਨੇ ਹਿੰਦੁਸਤਾਨ 'ਤੇ 8 ਹਮਲੇ ਕੀਤੇ। ਵੱਡਾ ਘੱਲੂਘਾਰਾ ਵੀ ਇਸ ਦਾ ਹੀ ਕਰਮ ਸੀ 1761 ਵਿੱਚ। ਔਰ ਇਸਨੇ ਪੰਜਾਬ ਔਰ ਦਿੱਲੀ ਤੱਕ ਜਾਂਦਾ ਔਰ ਇੱਧਰ, ਪਰ ਵਾਪਸ ਜਦੋਂ ਆਉਂਦਾ ਉਦੋਂ ਮਿਸਲਾਂ ਹੁਣ ਬਣਨੀਆਂ, ਵੱਡੇ ਘੱਲੂਘਾਰੇ ਤੋਂ ਤੁਰੰਤ ਬਾਅਦ ਮਿਸਲਾਂ ਹੋਂਦ ਵਿੱਚ ਆਈਆਂ। ਅਤੇ ਇਸ ਦੇ ਹਰ ਹਮਲੇ ਤੋਂ ਬਾਅਦ ਪੰਜਾਬ ਵਿੱਚ ਖਾਲਸੇ ਫਿਰ ਆਪਣਾ ਦਬਦਬਾ ਕਾਇਮ ਕਰ ਲੈਂਦੇ ਸਨ। ਇਹ ਚਲੇ ਜਾਂਦਾ ਸੀ ਲੁੱਟਮਾਰ ਕਰਕੇ, ਬਾਅਦ ਵਿੱਚ ਫਿਰ ਖਾਲਸਿਆਂ ਦਾ ਪੰਜਾਬ 'ਤੇ ਕਬਜ਼ਾ ਹੋ ਜਾਂਦਾ ਸੀ। ਇਸਨੇ ਕਸ਼ਮੀਰ ਵੀ ਫਤਿਹ ਕੀਤਾ ਅਤੇ ਪਰ ਕਸ਼ਮੀਰ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਸੀ, ਉੱਥੇ ਇਸਨੇ ਆਪਣਾ ਰਾਜ, ਆਪਣੇ ਆਦਮੀ ਬਿਠਾਏ ਔਰ ਉਹੀ ਰਾਜ, ਇਹਦਾ ਹੀ ਰਾਜ ਅੱਜ ਤੱਕ ਕਸ਼ਮੀਰ ਵਿੱਚ ਜੋ ਹੈ। ਅਬਦੁੱਲਾ ਪਰਿਵਾਰ, ਜੋ ਸ਼ੇਖ ਅਬਦੁੱਲਾ, ਅੱਜ ਕੱਲ੍ਹ ਫਾਰੂਕ ਅਬਦੁੱਲਾ ਹੈ ਜੋ ਚੀਫ ਮਿਨਿਸਟਰ ਕਸ਼ਮੀਰ ਦਾ, ਇਹ ਅਬਦੁੱਲਾ ਅਬਦਾਲੀ ਨਾਂ ਦਾ ਹੀ ਬਦਲਿਆ ਹੋਇਆ ਰੂਪ ਹੈ। ਇਹ ਉਹੀ ਪਰਿਵਾਰ ਕਸ਼ਮੀਰ 'ਤੇ ਅੱਜ ਕੱਲ੍ਹ ਰਾਜ ਕਰ ਰਿਹਾ। ਸੋ ਅਬਦਾਲੀ ਦੇ ਹੱਥੋਂ ਹੁਣ ਇਹ ਹੀਰਾ ਕਿੱਥੇ ਜਾਂਦਾ ਕੱਲ੍ਹ ਨੂੰ ਦੇਖਾਂਗੇ। ਇਸ ਅਬਦਾਲੀ ਨੇ ਹੀ ਹਰਿਮੰਦਰ ਸਾਹਿਬ ਢਾਹ ਕੇ ਸਰੋਵਰ ਪੂਰ ਦਿੱਤਾ ਸੀ ਔਰ ਕੁਦਰਤ ਅਜਬ ਖੇਡ ਖੇਡਦੀ ਹੈ ਅੱਗੇ ਦੇ। ਜੇ ਕੋਈ ਨੂਰ ਹੀਰਾ ਹੁਣ ਅਹਿਮਦ ਸ਼ਾਹ ਅਬਦਾਲੀ ਪਾਸ ਆ ਜਾਂਦਾ ਹੈ, ਇਸ ਦੀ ਮੌਤ ਤੋਂ ਬਾਅਦ ਇਸ 'ਤੇ ਲੜਕਾ ਤੈਮੂਰ ਰਾਜਾ ਬਣਦਾ ਹੈ ਅਫਗਾਨਿਸਤਾਨ ਦਾ। ਇਹ ਹੀਰਾ ਉਸ ਪਾਸ ਆ ਜਾਂਦਾ। ਤੈਮੂਰ ਦੇ 3 ਲੜਕੇ ਹਨ, ਸ਼ਾਹ ਜ਼ਮਾਨ, ਸ਼ਾਹ ਸੁਜਾ ਔਰ ਸ਼ਾਹ ਮਹਿਮੂਦ। ਤੈਮੂਰ ਦੀ ਮੌਤ ਤੋਂ ਬਾਅਦ ਇਹਨਾਂ ਦੇ ਵਿੱਚ ਜੰਗ ਹੁੰਦੀ ਔਰ ਸ਼ਾਹ ਜ਼ਮਾਨ ਬਾਦਸ਼ਾਹ ਬਣ ਜਾਂਦਾ। ਕੋਈ ਨੂਰ ਹੀਰਾ ਸ਼ਾਹ ਜ਼ਮਾਨ ਕੋਲ ਆ ਜਾਂਦਾ। ਇਹ ਉਹੀ ਸ਼ਾਹ ਜ਼ਮਾਨ ਹੈ ਜਿਸ ਨੇ ਆਪਾਂ ਦੇਖਿਆ ਸੀ ਕਿ ਹਿੰਦੁਸਤਾਨ, ਪੰਜਾਬ 'ਤੇ ਇਸਨੇ 3 ਹਮਲੇ ਕੀਤੇ ਔਰ ਹਜ਼ਾਰਾਂ ਬੇਗੁਨਾਹ ਪ੍ਰਾਣੀਆਂ ਨੂੰ ਮਾਰਿਆ, ਉਹਨਾਂ ਦੇ ਬਾਲ ਬੱਚੇ, ਇਸਤਰੀਆਂ ਰੁਲਾਈਆਂ। ਇਹੀ ਸ਼ਾਹਜ਼ਮਾਨ ਜਿਸ ਬਾਰੇ ਆਪਾਂ ਦੇਖਿਆ ਸੀ ਕਿ ਪੰਜਾਬ 'ਤੇ ਜਦੋਂ ਇਹਦਾ ਆਖਰੀ ਹਮਲਾ ਸੀ ਅਤੇ ਇਹ ਲਾਹੌਰ ਦੇ ਕਿਲ੍ਹੇ ਵਿੱਚ ਆ ਬੈਠਾ ਸੀ, ਰਣਜੀਤ ਸਿੰਘ ਜਿਸ ਦੀ ਉਮਰ ਉਦੋਂ ਸਿਰਫ 18 ਸਾਲ ਸੀ, ਉਹ ਆਪਣੇ ਨਾਲ ਕੁਝ ਫੌਜ ਦੇ ਆਦਮੀ ਲੈ ਕੇ ਹਰ ਰੋਜ਼ ਰਾਤ ਨੂੰ ਕਿਲ੍ਹੇ ਦੇ ਹੇਠਾਂ ਜਾ ਕੇ ਚੈਲੇਂਜ ਕਰਦਾ ਹੁੰਦਾ ਸੀ ਕਿ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਤੈਨੂੰ ਚੜ੍ਹਤ ਸਿੰਘ ਦਾ ਪੁੱਤਰ ਲਲਕਾਰ ਰਿਹਾ ਹੈ। ਸ਼ਾਹਜ਼ਮਾਨ ਨੇ ਜਦੋਂ ਇਹ ਆਖਰੀ ਹਮਲਾ ਪੰਜਾਬ 'ਤੇ ਕੀਤਾ ਸੀ ਅਤੇ ਇਸ ਤੋਂ ਬਾਅਦ ਰਣਜੀਤ ਸਿੰਘ ਮਹਾਰਾਜਾ 20 ਸਾਲ ਦੀ ਉਮਰ ਵਿੱਚ ਥਾਪਿਆ ਗਿਆ, ਸ਼ਾਹਜ਼ਮਾਨ ਨੂੰ ਵਾਪਸ ਜਾਣਾ ਪੈ ਗਿਆ ਸੀ ਕਿਉਂਕਿ ਉਸ ਦੇ ਭਰਾ ਸ਼ਾਹ ਮਹਿਮੂਦ ਨੇ ਇਸ ਦੀ ਫੌਜ ਵਿੱਚ ਫੁੱਟ ਪਵਾ ਕੇ ਅਤੇ ਬਹੁਤੀ ਫੌਜ ਆਪਣੇ ਮਗਰ ਲਾ ਕੇ ਉਹ ਕਾਬਲ ਦੇ ਤਖ਼ਤ 'ਤੇ ਉਹ ਆਪ ਬੈਠ ਗਿਆ ਸੀ। ਇਹ ਜਦੋਂ ਵਾਪਸ ਗਿਆ ਬਗਾਵਤ ਦਬਾਉਣ ਲਈ, ਉਸਨੇ ਇਸ ਨੂੰ ਫੜ ਕੇ ਕੈਦ ਕਰ ਦਿੱਤਾ, ਇਸ ਦੀਆਂ ਅੱਖਾਂ ਕੱਢ ਦਿੱਤੀਆਂ। ਸਕਾ ਭਰਾ ਸੀ। ਕੁਛ ਚਿਰ ਬਾਅਦ ਫਿਰ ਜੋ ਤੀਸਰਾ ਭਰਾ ਸੀ ਸ਼ਾਹ ਸੁਜਾ, ਉਸਨੇ ਸ਼ਾਹ ਮਹਿਮੂਦ ਨਾਲ ਲੜਾਈ ਲੜ ਕੇ ਅਫਗਾਨਿਸਤਾਨ ਦਾ ਬਾਦਸ਼ਾਹ ਉਹ ਬਣ ਜਾਂਦਾ ਹੈ। ਪਰ ਇਹ ਕੋਹਿਨੂਰ ਹੀਰਾ ਸ਼ਾਹ ਜ਼ਮਾਨ ਪਾਸ ਹੀ ਕਿਸੇ ਤਰੀਕੇ ਨਾਲ ਰਹਿੰਦਾ ਹੈ। ਸ਼ਾਹ ਮਹਿਮੂਦ ਇਸ ਪਾਸੋਂ ਲੱਭ ਨਹੀਂ ਸਕਿਆ ਕਿ ਹੀਰਾ ਕਿੱਥੇ। ਉਸਨੇ ਅੱਖਾਂ ਕੱਢ ਦਿੱਤੀਆਂ ਪਰ ਇਸਨੇ ਦੱਸਿਆ ਨਹੀਂ ਸੀ। ਸ਼ਾਹ ਸੁਜਾ ਬਾਦਸ਼ਾਹ ਬਣ ਜਾਂਦਾ। 4 ਮਹੀਨਿਆਂ ਬਾਅਦ ਸ਼ਾਹ ਮਹਿਮੂਦ, ਫਿਰ ਬੜੀ ਪੇਚੀਦਾ ਕਹਾਣੀ, 4 ਮਹੀਨਿਆਂ ਬਾਅਦ ਸ਼ਾਹ ਮਹਿਮੂਦ ਫਿਰ ਸ਼ਾਹ ਸੁਜਾ ਨੂੰ ਉਤਾਰ ਕੇ ਅਤੇ ਆਪ ਬਾਦਸ਼ਾਹ ਬਣਦਾ ਹੈ। ਔਰ ਸ਼ਾਹ ਸੁਜਾ ਔਰ ਦੂਸਰਾ ਭਰਾ ਸ਼ਾਹਜ਼ਮਾਨ ਆਪਣੇ ਬਾਲ ਬੱਚਿਆਂ ਨਾਲ ਪੰਜਾਬ ਨੂੰ ਆਉਂਦੇ ਹਨ ਆਪਣੀਆਂ ਜਾਨਾਂ ਬਚਾਉਣ ਲਈ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਵਿੱਚ। ਪੰਜਾਬ ਵਿੱਚ 5 ਦਰਿਆ, ਪੰਜਾਬ ਦਾ ਮਤਲਬ ਵੀ 5 ਆਬ, 5 ਪਾਣੀ, ਸਤਲੁਜ, ਬਿਆਸ, ਰਾਵੀ, ਜੇਹਲਮ, ਚਨਾਹ ਹਨ। ਅਗਲਾ ਦਰਿਆ ਪੱਛਮ ਵਾਲੇ ਪਾਸੇ ਅਟਕ ਪੈਂਦਾ। ਇਹ ਅਟਕ ਦਰਿਆ ਪੰਜਾਬ 'ਤੇ ਅਤੇ ਉਸ ਵੇਲੇ ਸਿੱਖਾਂ ਦਾ ਮਹਾਰਾਜੇ ਦਾ ਕਬਜ਼ਾ ਸੀ। ਅਟਕ ਦਰਿਆ ਪੇਸ਼ਾਵਰ ਦੇ ਇਲਾਕੇ ਵਿੱਚ ਪੈਂਦਾ, ਕਾਬਲ ਦੇ। ਅਟਕ ਦਰਿਆ ਵੀ ਹੈ, ਅਟਕ ਜ਼ਿਲ੍ਹਾ ਵੀ ਹੈ ਅਤੇ ਉੱਥੇ ਇੱਕ ਬਹੁਤ ਵੱਡਾ ਕਿਲ੍ਹਾ ਹੈ। ਇਹ ਜਦੋਂ ਅਟਕ ਪਹੁੰਚਦੇ ਹਨ ਸ਼ਾਹਜ਼ਮਾਨ ਔਰ ਸ਼ਾਹ ਸੁਜਾ ਦੋਵੇਂ ਭਰਾ, ਇਹ ਹੀਰਾ ਸ਼ਾਹ ਸੁਜਾ ਕੋਲ ਹੈ ਹੁਣ ਇਸ ਵੇਲੇ, ਔਰ ਸਾਰਿਆਂ ਨੂੰ ਪਤਾ ਹੈ ਕਿ ਕੋਹਿਨੂਰ ਹੀਰਾ ਸ਼ਾਹ ਸੁਜਾ ਕੋਲ। ਜਦੋਂ ਇੱਥੋਂ ਲੰਘਣ ਲੱਗੇ ਅਟਕ ਦਰਿਆ ਤੋਂ, ਅਤੇ ਜੋ ਅਟਕ ਕਿਲ੍ਹੇ ਦਾ ਕਿਲ੍ਹੇਦਾਰ ਸੀ ਉਸਨੇ ਪਹਿਚਾਣ ਲਿਆ। ਉਸਨੇ ਸੋਚਿਆ ਕਿ ਹੀਰਾ ਇਹਦੇ ਕੋਲ ਹੈ, ਉਸਨੇ ਇਸਨੂੰ ਪਕੜ ਲਿਆ। ਇਸਨੂੰ ਪਕੜ ਕੇ ਔਰ ਕਾਫੀ ਫੌਜ ਦੀ ਨਿਗਰਾਨੀ ਹੇਠ ਕਸ਼ਮੀਰ ਭੇਜ ਦਿੱਤਾ। ਅਟਕ ਦੇ ਕਿਲ੍ਹੇਦਾਰ ਦਾ ਭਰਾ ਹੀ ਕਸ਼ਮੀਰ ਦਾ ਗਵਰਨਰ ਸੀ, ਉਹਨੇ ਆਪਣੇ ਭਰਾ ਕੋਲ ਭੇਜ ਦਿੱਤਾ। ਕਸ਼ਮੀਰ ਦੇ ਗਵਰਨਰ ਨੇ ਸ਼ਾਹ ਸੁਜਾ ਨੂੰ ਕੈਦ ਕਰ ਲਿਆ। ਸ਼ੇਰਗੜੀ ਕਿਲ੍ਹਾ ਹੈ ਕਸ਼ਮੀਰ ਵਿੱਚ, ਸ਼੍ਰੀਨਗਰ ਵਿੱਚ। ਉੱਥੇ ਹੁਣ ਹੁੰਦਾ ਕੀ ਹੈ ਕਿ ਕੋਹਿਨੂਰ ਹੀਰਾ ਸ਼ਾਹ ਸੁਜਾ ਕੋਲ ਨਹੀਂ ਹੈ, ਇਹ ਸਮਝ ਰਹੇ ਹਨ ਕਿ ਉਹਦੇ ਕੋਲ ਹੈ ਜਾਂ ਉਹਨੂੰ। ਕੋਹਿਨੂਰ ਹੀਰਾ ਉਸਨੇ ਆਪਣੀ ਬੇਗਮ ਨੂੰ ਦੇ ਦਿੱਤਾ ਸੀ ਜਦੋਂ ਪੰਜਾਬ ਨੂੰ ਤੁਰਨ ਲੱਗੇ। ਸੋ ਕੋਹਿਨੂਰ ਹੀਰਾ ਇਸਦੀ ਬੇਗਮ ਦਾ ਨਾਂ ਸੀ ਵਫਾ ਬੇਗਮ। ਵਫਾ ਬੇਗਮ ਉਸਦਾ ਪਰਿਵਾਰ ਅਤੇ ਨਾਲ ਸ਼ਾਹ ਜ਼ਮਾਨ ਅਤੇ ਉਸਦਾ ਪਰਿਵਾਰ ਇਹ ਸਾਰੇ ਮਹਾਰਾਜੇ ਕੋਲ ਆ ਕੇ ਸ਼ਰਨ ਮੰਗਦੇ ਹਨ। ਹੀਰਾ ਇਹਨਾਂ ਕੋਲ ਹੈ ਔਰ ਕਾਬਲ ਦਾ ਬਾਦਸ਼ਾਹ ਅਤੇ ਅਟਕ ਔਰ ਕਸ਼ਮੀਰ ਵਾਲੇ ਸਮਝ ਰਹੇ ਹਨ ਕਿ ਸ਼ਾਹ ਸੁਜਾ ਪਾਸ ਹੈ। ਕਸ਼ਮੀਰ ਔਰ ਅਟਕ ਇਹ ਉਦੋਂ ਅਫਗਾਨਿਸਤਾਨ ਦੇ ਅੰਡਰ ਸੀ। ਮਹਾਰਾਜਾ ਇਹਨਾਂ ਦੀ ਬਹੁਤ ਖਾਤਰ ਤਵਾਜ਼ਾ ਕਰਦਾ ਹੈ, ਦੇਖ ਕੇ ਕਿ ਮੁਸੀਬਤ ਦੇ ਮਾਰੇ ਹੋਏ ਆਏ ਹਨ। ਬੇਸ਼ੱਕ ਸ਼ਾਹ ਜ਼ਮਾਨ ਨੇ ਐਡਾ ਵੱਡਾ ਜ਼ੁਲਮ ਕੀਤਾ ਸੀ, ਪਰ ਮਹਾਰਾਜੇ ਦਾ ਸੁਭਾਅ ਬਹੁਤ ਦਇਆਵਾਨ ਸੀ। ਉਸਨੇ ਇਹਨਾਂ ਨੂੰ ਬਹੁਤ ਸੋਹਣੀ ਰਹਿਣ ਦੀ ਜਗ੍ਹਾ ਦਿੱਤੀ ਔਰ ਖੁੱਲ੍ਹ ਦਿੱਤੀ ਕਿ ਜਿੰਨਾ ਵੀ ਤੁਹਾਡਾ ਖਰਚਾ ਹੋਏਗਾ ਉਹ ਸਾਰਾ ਮੈਂ ਭਰਾਂਗਾ। ਇਸ ਤੋਂ ਅੱਗੇ ਹੁਣ ਕਾਬਲ ਦਾ ਜੋ ਬਾਦਸ਼ਾਹ ਹੈ, ਇਹਨਾਂ ਦਾ ਭਰਾ ਹੀ ਸ਼ਾਹ ਮਹਿਮੂਦ, ਉਸਦਾ ਵਜ਼ੀਰ ਹੈ ਇੱਕ ਫਤਿਹ ਖਾਂ। ਉਹ ਚਲਾਕ ਆਦਮੀ ਹੈ ਬਹੁਤ। ਉਹ ਚਾਹੁੰਦਾ ਹੈ ਕਿ ਹੀਰਾ ਉਹਦੇ ਕੋਲ ਆਵੇ। ਔਰ ਇਸ ਤੋਂ ਅੱਗੇ ਕਹਾਣੀ ਕੀ ਬਣਦੀ ਹੈ। ਸੋ ਜੀ, ਸ਼ਾਹ ਜ਼ਮਾਨ ਜਿਸ ਨੇ ਪੰਜਾਬ 'ਤੇ 3 ਹਮਲੇ ਕੀਤੇ ਸਨ, ਬਹੁਤ ਅੱਤਿਆਚਾਰ ਕੀਤਾ ਸੀ, ਕਾਬਲ ਦਾ ਬਾਦਸ਼ਾਹ ਸੀ ਇਹ, ਇਸਦਾ ਭਰਾ ਉਸ ਤਖ਼ਤ 'ਤੇ ਬੈਠ ਜਾਂਦਾ ਹੈ, ਇਸ ਦੀਆਂ ਅੱਖਾਂ ਕੱਟ ਦਿੱਤੀਆਂ ਜਾਂਦੀਆਂ ਹਨ, ਇਸਦੇ ਦੂਜੇ ਭਰਾ ਦਾ ਵੀ ਤਖ਼ਤਾ ਪਲਟਾ ਕੇ ਇਹ ਦੋਵੇਂ ਕਾਬਲ 'ਚੋਂ ਦੌੜ ਆਉਂਦੇ ਹਨ ਆਪਣੇ ਪਰਿਵਾਰਾਂ ਨੂੰ ਲੈ ਕੇ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਵਿੱਚ। ਸ਼ਾਹ ਸੁਜਾ ਨੂੰ ਅਟਕ ਦੇ ਕਿਲੇਦਾਰ ਨੇ ਆਪਣੇ ਭਰਾ ਕਸ਼ਮੀਰ ਦੇ ਗਵਰਨਰ ਕੋਲ ਭੇਜ ਦਿੱਤਾ ਸੀ ਕੈਦੀ ਬਣਾ ਕੇ, ਔਰ ਸ਼ਾਹ ਸੁਜਾ ਦਾ ਪਰਿਵਾਰ ਔਰ ਸ਼ਾਹ ਜ਼ਮਾਨ ਔਰ ਉਸਦਾ ਪਰਿਵਾਰ ਲਾਹੌਰ ਆ ਜਾਂਦੇ। ਮਹਾਰਾਜ ਕੋਲ ਆ ਕੇ ਫਰਿਆਦ ਕਰਦੇ ਹਨ। ਮਹਾਰਾਜ ਨੇ ਬਹੁਤ ਪਿਆਰ ਕੀਤਾ। ਲਾਹੌਰ ਵਿੱਚ ਇੱਕ ਜ਼ਮਾਨੇ 'ਚ ਲਖਪਤ ਰਾਏ, ਦੀਵਾਨ ਲਖਪਤ ਰਾਏ ਜੋ ਗਵਰਨਰ ਹੁੰਦਾ ਸੀ, ਦੂਸਰਾ ਘੱਲੂਘਾਰਾ ਜਿਹੜਾ ਛੋਟਾ ਘੱਲੂਘਾਰਾ ਹੋਇਆ ਉਹ ਇਸ ਆਦਮੀ ਨੇ ਕੀਤਾ ਸੀ। ਲਖਪਤ ਰਾਏ ਇਸਦੀ ਬਹੁਤ ਵੱਡੀ ਹਵੇਲੀ ਲਾਹੌਰ ਵਿੱਚ, ਜਿਸਦਾ ਨਾਮ ਮੁਬਾਰਕ ਹਵੇਲੀ। ਸ਼ਾਹ ਜ਼ਮਾਨ ਦੇ ਪਰਿਵਾਰ ਔਰ ਸ਼ਾਹ ਸੁਜਾ ਦੀ ਬੇਗਮ, ਇਹਨਾਂ ਨੂੰ ਮੁਬਾਰਕ ਹਵੇਲੀ ਵਿੱਚ ਉਤਾਰਿਆ ਜਾਂਦਾ ਹੈ। ਔਰ ਮਹਾਰਾਜੇ ਨੇ ਫਕੀਰ ਅਜ਼ੀਜ਼ੁਦੀਨ ਦੀ ਡਿਊਟੀ ਲਾਈ ਕਿ ਤੁਸੀਂ ਇਹਨਾਂ ਦੀ ਖਾਤਰ ਤਵਾਜ਼ਾ ਕਰਨੀ, ਜੋ ਕੁਛ ਵੀ ਚਾਹੀਦਾ ਹੋਵੇ ਜ਼ਰੂਰਤ ਤੋਂ ਜ਼ਿਆਦਾ ਬਚਾਉਣਾ। ਇਹਨਾਂ ਦੇ ਰਹਿਣ ਦਾ ਬਹੁਤ ਵਧੀਆ ਸੀ, ਪਰ ਸ਼ਾਹ ਸੁਜਾ ਉੱਧਰ ਕਸ਼ਮੀਰ ਦੀ ਜੇਲ੍ਹ ਵਿੱਚ ਹੈ ਔਰ ਉਹਦੀ ਜਾਨ ਨੂੰ ਖਤਰਾ ਹੈ। ਸ਼ਾਹ ਸੁਜਾ ਦੀ ਬੇਗਮ ਨੇ ਫਕੀਰ ਅਜ਼ੀਜ਼ੁਦੀਨ ਦੀ ਰਾਹੀਂ ਮਹਾਰਾਜੇ ਨੂੰ ਸੁਨੇਹਾ ਭੇਜਿਆ ਕਿ ਜੇ ਤੁਸੀਂ ਆਪਣੀ ਫੌਜ ਘੱਲ ਕੇ ਕਸ਼ਮੀਰ 'ਤੇ ਹਮਲਾ ਕਰਕੇ ਮੇਰੇ ਪਤੀ ਨੂੰ ਛਡਾ ਲਿਆਓ, ਅਤੇ ਇਸ ਦੇ ਬਦਲੇ ਕੋਹਿਨੂਰ ਹੀਰਾ ਮੇਰੇ ਪਾਸ ਹੈ, ਇਸ ਦੇ ਬਦਲੇ ਮੈਂ ਉਹ ਤੁਹਾਨੂੰ ਦੇ ਦੇਵਾਂਗੀ। ਮਹਾਰਾਜੇ ਨੇ ਸਰਦਾਰਾਂ ਨਾਲ ਔਰ ਦਰਬਾਰੀਆਂ ਨਾਲ ਸਲਾਹ ਕੀਤੀ। ਸਾਰਿਆਂ ਨੇ ਸੋਚਿਆ ਕਿ ਆਪਾਂ ਕਸ਼ਮੀਰ ਨੂੰ ਤਾਂ ਪਹਿਲਾਂ ਹੀ ਉਸ 'ਤੇ ਕਬਜ਼ਾ ਕਰਨਾ ਚਾਹੁੰਦੇ ਹਾਂ, ਸਿਰਫ ਮੌਕਾ ਹੀ ਉਡੀਕ ਰਹੇ ਹਾਂ। ਜੇ ਇਹ ਗੱਲ ਮੰਨ ਲਈ ਜਾਵੇ, ਭਾਵੇਂ ਕਠਿਨ ਹੈ, ਬਹੁਤ ਖਰਚ ਹੋਣਾ ਹੈ, ਜਾਨਾਂ ਵੀ ਜਾਣੀਆਂ ਹਨ, ਪਰ ਆਪਾਂ ਵੈਸੇ ਵੀ ਕਸ਼ਮੀਰ ਮਿਲਾਉਣਾ ਹੈ ਖਾਲਸਾ ਰਾਜ ਵਿੱਚ। ਅਤੇ ਉਨੇ ਚਿਰ ਨੂੰ ਕੀ ਹੁੰਦਾ ਹੈ ਕਿ ਕਾਬਲ ਦਾ ਬਾਦਸ਼ਾਹ ਸ਼ਾਹ ਮਹਿਮੂਦ, ਇਸ ਦਾ ਵਜ਼ੀਰ ਹੈ ਫਤਿਹ ਖਾਂ। ਫਤਿਹ ਖਾਂ ਚਾਹੁੰਦਾ ਹੈ ਕਿ ਇਹ ਹੀਰਾ ਉਹਦੇ ਕੋਲ ਆਵੇ ਅਤੇ ਉਹ ਬਾਦਸ਼ਾਹ ਮਹਿਮੂਦ ਨੂੰ ਕਤਲ ਕਰਕੇ ਆਪ ਬਾਦਸ਼ਾਹ ਬਣ ਜਾਵੇ। ਇਹਦੇ ਕੋਲ ਪਾਵਰ ਹੈ ਬਹੁਤ, ਮਿਲਟਰੀ ਸਾਰੀ ਇਸ ਦੇ ਅੰਡਰ ਹੈ। ਅਟਕ ਦਾ ਕਿਲੇਦਾਰ ਔਰ ਕਸ਼ਮੀਰ ਦਾ ਗਵਰਨਰ, ਇਹ ਦੋਵੇਂ ਭਰਾ ਹਨ। ਇਹ ਕਾਬਲ ਦਰਬਾਰ ਦੇ ਅਧੀਨ ਹਨ, ਪਰ ਇਹਨਾਂ ਦੀ ਸਲਾਹ ਹੈ ਕਿ ਇਸ ਇਲਾਕੇ ਨੂੰ ਕਾਬਲ ਨਾਲੋਂ ਅਲੱਗ ਕਰਕੇ ਇਹਦੇ 'ਤੇ ਆਪ ਕਬਜ਼ਾ ਕੀਤਾ ਜਾਵੇ, ਆਪ ਬਾਦਸ਼ਾਹੀ ਇਹਦੀ ਸੰਭਾਲੀ ਜਾਵੇ। ਔਰ ਦੂਸਰਾ ਸ਼ਾਹ ਸੁਜਾ ਪਾਸ ਕੋਈ ਨੂਰ ਹੈ। ਹੁਣ ਇਹਨਾਂ ਦੋਵਾਂ ਦੀ, ਇੱਕ ਪਾਸੇ ਕਾਬਲ ਦਾ ਵਜ਼ੀਰ ਫਤਿਹ ਖਾਂ, ਦੂਸਰੇ ਪਾਸੇ ਦੋਵੇਂ ਭਰਾ। ਫਤਿਹ ਖਾਂ ਆਪਣੇ ਇੱਕ ਵਕੀਲ ਗੋਦੜ ਮੱਲ ਨੂੰ ਲਾਹੌਰ ਭੇਜਦਾ ਹੈ ਮਹਾਰਾਜੇ ਪਾਸ, ਬਹੁਤ ਕੀਮਤੀ ਸੁਗਾਤਾਂ ਦੇ ਕੇ। ਫਤਿਹ ਖਾਂ ਜਾਣਦਾ ਹੈ ਕਿ ਕਸ਼ਮੀਰ ਖਾਲਸਾ ਫੌਜ ਦੀ ਮਦਦ ਤੋਂ ਬਿਨਾਂ ਨਹੀਂ ਉਹਦੇ 'ਤੇ ਕਬਜ਼ਾ ਕੀਤਾ ਜਾ ਸਕਦਾ। ਬੇਨਤੀ ਭੇਜਦਾ ਹੈ ਕਿ ਜੇ ਤੁਸੀਂ ਸਾਡੇ ਨਾਲ ਮਿਲ ਕੇ ਕਸ਼ਮੀਰ 'ਤੇ ਹਮਲਾ ਕਰੋ, ਕਿਉਂਕਿ ਸਾਡੇ ਆਦਮੀ ਦੋਵੇਂ, ਅਟਕ ਦਾ ਕਿਲੇਦਾਰ ਔਰ ਕਸ਼ਮੀਰ ਦਾ ਗਵਰਨਰ, ਇਹ ਬਾਗੀ ਹੋ ਗਏ ਹਨ। ਜੇ ਤੁਸੀਂ ਸਾਡਾ ਸਾਥ ਦਿਓ ਤਾਂ ਅਸੀਂ ਕਸ਼ਮੀਰ ਦਾ ਤੀਜਾ ਹਿੱਸਾ ਤੁਹਾਨੂੰ ਦੇ ਦੇਵਾਂਗੇ। ਇਹ ਖਬਰ ਹੋਰ ਵੀ ਖਾਲਸਾ ਰਾਜ ਦੇ ਹੱਕ ਵਿੱਚ ਹੋਈ। ਇਹਨਾਂ ਨੇ ਸੋਚਿਆ ਕਿ ਇੱਕ ਤਾਂ ਇਸ ਬਹਾਨੇ ਆਪਾਂ ਨੂੰ ਕਸ਼ਮੀਰ ਦਾ ਤੀਜਾ ਹਿੱਸਾ ਮਿਲ ਜਾਣਾ, ਦੂਸਰਾ ਨਾਲ ਇੱਕ ਹੋਰ ਫੌਜ ਹੋਣੀ, ਅਤੇ ਤੀਸਰਾ ਕਸ਼ਮੀਰ ਤੋਂ ਅੱਗੇ ਵੀ ਜਾਣਾ ਹੈ, ਇਹ ਸਾਰੇ ਰਾਹਾਂ ਦੀ ਪਹਾੜਾਂ ਦੀ ਜਾਣਕਾਰੀ ਹੋ ਜਾਏਗੀ ਫੌਜ ਨੂੰ। ਮਹਾਰਾਜਾ ਫਤਿਹ ਖਾਂ ਦੀ ਇਹ ਸਲਾਹ ਮੰਨ ਲੈਂਦਾ ਹੈ। ਦੋਵੇਂ ਫੌਜਾਂ ਕਸ਼ਮੀਰ 'ਤੇ ਚੜ੍ਹਾਈ ਕਰਦੀਆਂ। 12,000 ਫੌਜ ਖਾਲਸਾ ਫੌਜ ਦੀ ਹੈ। ਕਸ਼ਮੀਰ ਦੇ ਗਵਰਨਰ ਨੂੰ ਇਹ ਖਬਰ ਪਹੁੰਚਦੀ ਹੈ। ਉਹ ਕਸ਼ਮੀਰ ਦੇ ਸਾਰੇ ਰਾਹ ਜੋ ਤੰਗ ਘਾਟੀਆਂ ਹਨ ਬੰਦ ਕਰ ਦਿੰਦਾ ਹੈ, ਪੱਥਰ ਸੁਟਵਾ ਕੇ, ਦਰਖਤਾਂ ਨਾਲ ਭਰਵਾ ਕੇ। 1 ਦਸੰਬਰ ਨੂੰ ਇਹ ਫੌਜ ਤੁਰਦੀ ਹੈ ਪੰਜਾਬ ਤੋਂ। ਉੱਧਰੋਂ ਰਸਤੇ ਬੰਦ ਹੋਏ ਹੋਏ, ਉੱਪਰੋਂ ਬਰਫ਼ ਸ਼ੁਰੂ ਹੋ ਗਈ ਪੈਣੀ, ਬਹੁਤ ਮੁਸ਼ਕਲ ਹੋ ਗਈ। ਪਰ ਇਹਨਾਂ ਕਰੜੇ ਟਾਈਮਾਂ ਵਿੱਚ ਵੀ, ਲੰਮੀ ਕਹਾਣੀ, ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਦੇ ਕਸ਼ਮੀਰੀਆਂ ਨੇ ਉੱਪਰ ਪਰਬਤਾਂ 'ਤੇ, ਹਰੀ ਪਰਬਤ ਦੇ ਵਿੱਚੋਂ ਦੀ ਲੰਘਣਾ, ਉੱਪਰੋਂ ਦੀ ਲੰਘਣਾ ਪੈਂਦਾ ਸੀ। ਉਹਨਾਂ ਨੇ ਪਰਬਤ 'ਤੇ ਮੋਰਚੇ ਲਾਏ ਹੋਏ, ਇਹਨਾਂ ਨੇ ਹੇਠੋਂ ਜਾਣਾ, ਬਹੁਤ ਹੀ ਔਡਸ ਇਹਨਾਂ ਦੇ ਅਗੇਂਸਟ ਸੀ। ਪਰ ਇਹਨਾਂ ਦਾ ਹੌਸਲਾ ਔਰ ਸੂਰਮ ਗਤੀ, ਸਾਰਾ ਕੁਛ ਫਤਿਹ ਕਰਕੇ ਕਸ਼ਮੀਰ ਜਾ ਵੜੇ, ਕਸ਼ਮੀਰ ਦੇ ਕਿਲੇ ਨੂੰ ਕਬਜ਼ੇ 'ਚ ਕਰ ਲਿਆ। ਕਸ਼ਮੀਰ ਦੇ ਗਵਰਨਰ ਨੇ ਜਦੋਂ ਕੋਈ ਪੇਸ਼ ਨਾ ਜਾਂਦੀ ਦੇਖੀ ਤਾਂ ਉਸਨੇ ਆਪਣੇ ਆਪ ਨੂੰ ਖਾਲਸਾ ਫੌਜ ਦੇ ਹਵਾਲੇ ਕਰ ਦਿੱਤਾ। ਖਾਲਸਾ ਫੌਜ ਦਾ ਕਮਾਂਡਰ ਇਸ ਮੁਹਿੰਮ ਵਿੱਚ ਸਰਦਾਰ ਨਿਹਾਲ ਸਿੰਘ ਮਜੀਠੀਆ ਔਰ ਦੀਵਾਨ ਮੋਹਕਮ ਚੰਦ ਸੀ। ਇਹਨਾਂ ਨੇ ਗਵਰਨਰ ਨੂੰ ਪੁੱਛਿਆ ਕਿ ਸ਼ਾਹ ਸੁਜਾ ਕਿੱਥੇ ਹੈ। ਉਸਨੇ ਦੱਸਿਆ ਕਿ ਇਸ ਕਿਲੇ ਵਿੱਚ ਹੀ ਇੱਕ ਕੋਠੀ ਵਿੱਚ ਕੈਦ ਕੀਤਾ ਹੋਇਆ ਹੈ। ਸ਼ਾਹ ਸੁਜਾ ਨੂੰ ਲੱਭਿਆ, ਉਹ ਜਦੋਂ ਇਹਨਾਂ ਦੇ ਸਾਹਮਣੇ ਹਾਜ਼ਰ ਹੋਇਆ ਤਾਂ ਉਸਦੇ ਹੱਥਾਂ ਪੈਰਾਂ ਵਿੱਚ ਬੇੜੀਆਂ, ਬਹੁਤ ਫਟੇ ਪੁਰਾਣੇ ਮੈਲੇ ਕੁਚੈਲੇ ਕੱਪੜੇ। ਇਹਨਾਂ ਨੂੰ ਬਹੁਤ ਤਰਸ ਆਇਆ ਕਿ ਕੱਲ੍ਹ ਇਹ ਅਫਗਾਨਿਸਤਾਨ ਦਾ ਬਾਦਸ਼ਾਹ ਸੀ। ਇਹਨਾਂ ਨੇ ਜੱਟ ਖਾਲਸਾ ਕੈਂਪ ਵਿੱਚ ਉਸਨੂੰ ਲੈ ਆਂਦਾ, ਇਸ਼ਨਾਨ ਕਰਾ ਕੇ ਸੋਹਣੀ ਪੁਸ਼ਾਕ ਪਹੁੰਚਾਈ ਪਹਿਨਾਈ। ਫਤਿਹ ਖਾਨ ਜੋ ਕਾਬਲ ਦਾ ਗਵਰਨਰ ਹੈ, ਉਹ ਦੇਖਦਾ ਹੈ ਕਿ ਇਹ ਦੋਵੇਂ ਜਣੇ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਕਾਬੂ ਕਰਨਾ ਸੀ, ਇਹਨਾਂ ਨੇ ਖਾਲਸਾ ਫੌਜ ਦੀ ਸ਼ਰਨ ਲੈ ਲਈ ਹੈ ਅਤੇ ਸਾਰਾ ਕੰਮ ਹੀ ਵਿਗੜ ਗਿਆ, ਕਿਉਂਕਿ ਸਾਡਾ ਸਾਰਾ ਮਕਸਦ ਇਹਨਾਂ ਦੋਵਾਂ ਨੂੰ ਕਾਬੂ ਕਰਨਾ ਸੀ। ਇਸ ਨੇ ਖਾਲਸਾ ਫੌਜ ਨੂੰ ਕਿਹਾ ਕਿ ਆਦਮੀ ਸਾਡੇ ਹਨ, ਇਹ ਸਾਨੂੰ ਦੇ ਦਿਓ। ਦੀਵਾਨ ਮੋਹਕਮ ਚੰਦ ਨੇ ਕਿਹਾ ਕਿ ਸਾਡੀ ਸ਼ਰਨ ਵਿੱਚ ਆਏ ਹਨ ਅਤੇ ਜੋ ਕੋਈ ਖਾਲਸੇ ਦੀ ਸ਼ਰਨ ਵਿੱਚ ਆਵੇ ਅਸੀਂ ਉਸਨੂੰ ਮੋੜ ਨਹੀਂ ਸਕਦੇ। ਤੁਹਾਡੀ ਬੇਨਤੀ ਲਾਹੌਰ ਭੇਜ ਦਿੰਦੇ ਹਾਂ ਅਤੇ ਜੋ ਉੱਧਰੋਂ ਹੁਕਮ ਹੋਏਗਾ ਉਸ ਤਰ੍ਹਾਂ। ਲਾਹੌਰ ਚਿੱਠੀ ਭੇਜੀ ਜਾਂਦੀ ਹੈ, ਨਾਲ ਫਤਿਹ ਖਾਂ ਵੀ ਮਹਾਰਾਜੇ ਨੂੰ ਚਿੱਠੀ ਲਿਖਦਾ ਹੈ ਕਿ ਆਦਮੀ ਉਸਨੂੰ ਦੇਣੇ ਚਾਹੀਦੇ। ਇੱਧਰੋਂ ਬੇਗਮ ਸ਼ਾਹ ਸੁਜ਼ਾ ਦੀ ਬੇਗਮ ਮਹਾਰਾਜੇ ਨੂੰ ਫਿਰ ਮਿਲਦੀ ਹੈ ਅਤੇ ਆਖਦੀ ਹੈ ਕਿ ਫਤਿਹ ਖਾਂ ਬਹੁਤ ਜ਼ਾਲਮ ਆਦਮੀ ਹੈ, ਜੇ ਤੁਸੀਂ ਸ਼ਾਹ ਸੁਜ਼ਾ ਨੂੰ ਉਹਨੂੰ ਦੇ ਦਿੱਤਾ ਫਤਿਹ ਖਾਂ ਨੂੰ, ਅਤੇ ਉਸਨੇ ਉਸਨੂੰ ਉਦੋਂ ਹੀ ਕਤਲ ਕਰਵਾ ਦੇਣਾ। ਉਸਨੇ ਬਹੁਤ ਮਿਹਨਤਾਂ ਕੀਤੀਆਂ ਕਿ ਨਾ ਦਿੱਤਾ ਜਾਵੇ, ਮਹਾਰਾਜੇ ਨੇ ਕਿਹਾ ਕਿ ਨਹੀਂ ਦਿੱਤਾ ਜਾਏਗਾ। ਸ਼ਾਹ ਸੁਜ਼ਾ ਨੂੰ ਵੀ ਇਸਨੂੰ ਪਤਾ ਲੱਗਦਾ ਹੈ ਕਿ ਉਹ ਮੈਨੂੰ ਮੰਗ ਰਹੇ ਹਨ। ਇਹ ਵੀ ਸਰਦਾਰ ਨਿਹਾਲ ਸਿੰਘ ਔਰ ਦੀਵਾਨ ਮੋਹਕਮ ਚੰਦ ਦੇ ਪੈਰੀਂ ਡਿੱਗਦਾ ਹੈ ਕਿ ਮੈਨੂੰ ਬਚਾ ਲਓ। ਮਹਾਰਾਜੇ ਦਾ ਸੁਨੇਹਾ ਪਹੁੰਚ ਜਾਂਦਾ ਹੈ ਕਿ ਇਹਨਾਂ ਦੋਵਾਂ ਨੂੰ ਲਾਹੌਰ ਲੈ ਆਉਂਦਾ ਜਾਵੇ, ਕਾਬਲ ਵਾਲਿਆਂ ਨੂੰ ਨਾ ਦਿੱਤੇ ਜਾਣ। ਫਤਿਹ ਦੇ ਝੰਡੇ ਲਹਿਰਾਉਂਦੇ ਹੋਏ ਖਾਲਸਾ ਫੌਜ ਲਾਹੌਰ ਆ ਜਾਂਦੀ ਹੈ। ਮਹਾਰਾਜਾ ਸ਼ਾਹ ਸੁਜ਼ਾ ਨੂੰ ਬਹੁਤ ਪਿਆਰ ਕਰਦਾ ਹੈ, ਖੁਸ਼ੀ ਦੀ ਜਿੱਤ ਦੀ ਬਹੁਤ ਖੁਸ਼ੀ ਮਨਾਈ ਜਾਂਦੀ ਹੈ ਔਰ ਸ਼ਾਹ ਸੁਜ਼ਾ ਨੂੰ ਉਸਦੇ ਪਰਿਵਾਰ ਦੇ ਨਾਲ ਮੁਬਾਰਕ ਹਵੇਲੀ ਵਿੱਚ ਲਿਜਾਇਆ ਜਾਂਦਾ ਹੈ। ਸ਼ਾਹ ਸੁਜ਼ਾ ਨੂੰ ਕਸ਼ਮੀਰ ਤੋਂ ਛੁਡਾ ਕੇ ਲਾਹੌਰ ਲਿਆਂਦਾ ਜਾਂਦਾ। ਉਸਦੀ ਬੇਗਮ ਔਰ ਉਸਦੇ ਭਰਾ ਸ਼ਾਹ ਜ਼ਮਾਨ ਦੇ ਪਰਿਵਾਰ ਜੋ ਮੁਬਾਰਕ ਹਵੇਲੀ ਵਿੱਚ ਠਹਿਰਾਏ ਗਏ, ਉਹਨਾਂ ਨਾਲ ਮਿਲਾਇਆ ਜਾ। 2 ਮਹੀਨੇ ਹੋ ਗਏ ਹਨ ਫਕੀਰ ਅਜ਼ੀਜ਼ੁਦੀਨ ਔਰ ਮਹਾਰਾਜਾ ਵੀ ਉਡੀਕ ਰਿਹਾ ਹੈ ਕਿ ਜੋ ਵਾਅਦਾ ਕੀਤਾ ਸੀ ਉਹ ਉਸਦੀ ਗੱਲ ਨਹੀਂ ਇਹਨਾਂ ਨੇ ਕੀਤੀ। 2 ਮਹੀਨੇ ਹੋ ਗਏ ਫਕੀਰ ਅਜ਼ੀਜ਼ੁਦੀਨ ਨੇ ਇੱਕ ਦਿਨ ਸ਼ਾਹ ਸੁਜ਼ਾ ਔਰ ਉਸਦੀ ਬੇਗਮ ਨੂੰ ਕਿਹਾ ਕਿ ਤੁਸੀਂ ਵਾਅਦਾ ਕੀਤਾ ਸੀ ਕਿ ਜੇ ਮਹਾਰਾਜਾ ਸ਼ਾਹ ਸੁਜ਼ਾ ਨੂੰ ਕਸ਼ਮੀਰ ਤੋਂ ਛੁਡਾ ਲਿਆਵੇ ਅਤੇ ਉਸਦੀ ਜਾਨ ਬਚ ਜਾਵੇ ਅਤੇ ਮੈਂ ਉਸਦੇ ਬਦਲੇ ਕੋਈ ਨੂਰ ਹੀਰਾ ਦੇ ਦੇਵਾਂਗੀ ਅਤੇ ਤੁਹਾਨੂੰ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਇਹਨਾਂ ਦਾ ਇੰਨੀ ਸਾਰੇ ਸੰਸਾਰ ਵਿੱਚੋਂ ਜੋ ਕੀਮਤੀ ਚੀਜ਼ ਗਿਣੀ ਜਾਂਦੀ ਦੁਨਿਆਵੀ ਨਜ਼ਰਾਂ ਵਿੱਚ, ਔਰ ਇੱਕੋ ਇੱਕ ਸਭ ਤੋਂ ਕੀਮਤੀ ਚੀਜ਼, ਉਹ ਔਖਾ ਲੱਗਾ ਹੁਣ ਦੇਣਾ। ਪਹਿਲਾਂ ਇਹਨਾਂ ਨੇ ਕਿਹਾ ਕਿ ਜੇ ਅਸੀਂ ਸੋਚਿਆ ਕਿ ਸਮਾਨ ਦੇ ਵਿੱਚ ਹੈ ਹੀਰਾ, ਪਰ ਉਹ ਜਦੋਂ ਅਸੀਂ ਕਾਬਲ ਤੋਂ ਦੌੜਨ ਲੱਗੇ ਤਾਂ ਅਫੜਾ ਦਫੜੀ ਵਿੱਚ ਕਿਤੇ ਡਿੱਗ ਪਿਆ। ਫਕੀਰ ਅਜ਼ੀਜ਼ੁਦੀਨ ਨੇ ਆ ਕੇ ਮਹਾਰਾਜੇ ਨੂੰ ਦੱਸਿਆ, ਮਹਾਰਾਜੇ ਨੇ ਹੱਸ ਛੱਡਿਆ। ਅੱਗੇ ਫਿਰ ਫਕੀਰ ਅਜ਼ੀਜ਼ੁਦੀਨ ਦੇ ਨਾਲ ਦੀਵਾਨ ਮੋਹਕਮ ਚੰਦ ਗਿਆ। ਫਿਰ ਕਹਿਣ ਲੱਗੇ ਜੀ ਕਿ ਅਸਲ ਵਿੱਚ ਉਹ ਹੀਰਾ ਅਸੀਂ ਕਾਬਲ ਵਿੱਚ 6 ਕਰੋੜ ਰੁਪਏ ਦਾ ਕਿਸੇ ਨੂੰ ਗਹਿਣੇ ਰੱਖਿਆ ਹੋਇਆ। ਮਹਾਰਾਜੇ ਨੂੰ ਦੱਸਿਆ ਗਿਆ, ਉਸਨੇ ਕਿਹਾ ਕਿ ਜਿੱਥੇ ਗਹਿਣੇ ਰੱਖਿਆ ਹੋਇਆ ਹੈ उस आदमी का नाम और पता दसिया जाए ता कि उसनू पैसे पहुँचा के तो हीरा ले आंदा जाए। तीसरी बार फिर फकीर अजीजुद्दीन और दीवान मोहकम चंद, सरदार निहाल सिंह अटारी वाला, सरदार हरी सिंह नलुआ फिर गए। इन्हें समझाया कि तुहानू पता है कि तुसी बच नहीं सकते सी, पहला ही उन्होंने तुहानू दोवां भरावां ने अटक दे किलेदार और कश्मीर दे गवर्नर ने नहीं छड़ना सी जे तुहाडे कोलों ये हीरा ना मिलता। तो बाद विच जदों फतेह खां काबुल दा वजीर आया फौज लैके और उसने और तुसी साड़ी पनाह में आ गए, वो तुहानू मंगदा रहा, असी दिता नहीं तुहानू, काबल सरकार नाल भी असी दुश्मनी खरीदी तुहानू बचाउन लई। और तीसरा इस मुहिम ते इन्ना कठिन काम सी, सर्दियों दे विच कश्मीर लाहौर तो किथे श्रीनगर है, पैंदी वर्दी बर्फ विच जिथों इन्ना अगों तकड़ा मुकाबला सी, कई जगह ते होया कई पहाड़ा ते कश्मीर दे गवर्नर ने कीता, उस विच लखां दे लखां रुपए खर्च हुए और बहुत जाना गईयां, अफगान गवर्नमेंट नाल असी दुश्मनी ली तुहानू बचाउन लई। फिर इसने एक हीरा इन्हां नू दे दिता कि ठीक मेरे कोलों गलती हो गई, आ ले जाओ। वो हीरा जाके महाराज जी नू दिता इन्होंने, फकीर अजीजुद्दीन हरी सिंह नलुआ जी। महाराज जी ने जौहरियां नू दिखाया, जौहरियां ने कहा जी कि पुखराज है, कोई नूर नहीं है। कोई नूर ते इको एक हीरा है सारी दुनिया विच जिसकी कोई कीमत कदी किसी ने पाई नहीं, क्योंकि ना कदी वो विकिया ते ना कदी खरीदया गया। उस तो दूजे दर्जे ते नौ रत्न हैं, जो नौ बहुत कीमती हीरे, ये पुखराज उन नौवां विचों एक सी। सो उसने पुखराज भेज दिता पर कोई नूर हीरा नहीं भेजे। महाराजा समझ गया कि उहदे लई औखा लगता है कम। फिर 1 जून 1813 नूं महाराजा रणजीत सिंह आप नाल हरी सिंह नलुआ, फकीर अजीजुद्दीन दीवान मोहकम चंद, सरदार निहाल सिंह अटारी वाला, ये सारे गए। महाराजा पहला ही एक पटा तैयार करवा के लै गया सी। पटे का मतलब अंदर संधिनामा, इकरारनामा, उहदे ते लिखिया होया सी कि तुहानू 3 लाख रुपया नकद दिता जाता है, उस तो बाद 50,000 रुपया सारी उम्र लई तुहाडी पेंशन लगाई जाती, तीसरा कोट कमालिया दा इलाका जो आज दे पाकिस्तान और पेशावर दे नाल लगदा, जंग और सियाल दा इलाका और कलानौर दा इलाका, ये सारे पेशावर दे नाल लगदे काबुल अफगानिस्तान दे लाग। ये इलाके तुहानू जगीर वजों दित्ती जांदे हन, जिन्ना चिर तुसी जीओगे तुहाडी जगीर है, बाद विच खालसा राज दी दा हिस्सा है। और चौथी गल कि जे तुसी कदी चाहो कि काबुल दरबार ते फिर तुसा उन्हां नाल लड़के कब्जा करना चाहुंदे ते असी तुहाडे नाल हाँ, फौज नाल भी तुहाडी मदद करांगे, पैसे नाल भी। शाह सुजार और उसकी बेगम ने इन्ना दरिया दिली वेख के उन्हां कोल कोई लफज ना रहा, उन्होंने बहुत निम्रता और थोड़ी शर्मिंदगी नाल कोहिनूर हीरा महाराज जी नूं इस तों अगे कल नूं सारे संसार विच्चों एक कीमती चीज और जो खालसा राज दे हाथ आ गई सारे संसार विच्चों उस तों उस वेले खालसा फौज सब तों तकड़ी सी। उस वेले तीन ताकतां सन दुनिया दियां। अजकल तो बंब सुट देने ये कोई बहादुरी नहीं है, बहादुरी उदों देखी जाती सी। तीन ताकतां सन, एक अंग्रेजां दी क्योंकि इन्हां दा काफ़ी दुनिया ते राज सी, वड्डी फौज सी, दूसरी खालसा राज दी और तीसरी नेपोलियन दी। नेपोलियन नूं मुख रख के महाराजे ने सारी फौज नूं सिखलाई दित्ती सी और इस फौज विच काफ़ी यूरोपियन ऑफिसर भी सन जो बाद विच आपां सारे देखांगे। और जिहड़े लोग नेपोलियन दी फौज नूं जानदे सन उन्होंने महाराजे नूं दस्सिया सी कि जे तुहाडा और नेपोलियन दा टाकरा होवे ते नेपोलियन तुहाडे सामने खलो नहीं सकेगा। अंग्रेज सरकार ने खालसा फौज दी ताकत नूं देखदे होया संधि बनाई सी और बाद विच जो इंडिया दा गवर्नर जनरल सी उसने कई दफ़ा महाराजे नूं बहुत कीमती तोहफे भेजे। उदे पिछे भावें बद नीति सी, मौके दी ताड़ते सन, पर फिर भी इस ताकत दी ताकत दा उन्हां नूं पता सी। सो उस वेले सारे संसार विच्चों ये फौज सब तो तकड़ी सी। जदों शाह सुजा और उसकी बेगम महाराजे नूं कोई नूर हीरा प्रेजेंट करते देंदे ते ए हीरा एक संदूक विच रखिया होया सी। उन्होंने बहुत कीमती कपड़िया विच ते होना ही सी। उस संदूक दे दुआले भी किरमची रंग जिसनूं मरजंटा रंग भी कहिंदे, उस संदूक दे दुआले किरमची रंग दी मखमल लपेटी हुई सी। इन्ना प्यार करती सी दुनिया इस हीरे नूं। इह हीरा जदों सरकार खालसा कोल आया 2006 विच, आपां काफ़ी संगत पाकिस्तान गई सी। तुहानूं याद होना कि जदों शाही किले तों, शाही किला जो गुरद्वारा देरा साहब जिथे पंजवें पातशाह जी होरां चुब्बा लाया सी रावी विच, वो बिल्कुल सामने है उसते। किले विच्चों निकलदिया ही किले दे पछम वाले पासे विच एक शाही मस्जिद है। ये शाही किला, इसनूं कहा जांदा वो शाही मस्जिद है और विचकार एक ग्राउंड है। महाराज जी ने उस ग्राउंड विच शाही किले दे बिल्कुल बाहर, और ये बहुत सोहना व्यू सी दोवां वड्डियां चीज़ां दे विच, एक बाग बनवाया। उसका नाम रख्या गया हजूरी बाग। वो आपां देखिया सी हजूरी बाग विच एक पक्का तलाब बनाया गया और उस विच सफेद रंग दे संगमरमर नाल एक बारांदरी बनाई गई जो कि इस हीरे दा ਖਾਲਸਾ ਰਾਜ ਦੇ ਕਬਜ਼ੇ ਵਿੱਚ ਆਉਣ ਦੀ ਖੁਸ਼ੀ ਵਿੱਚ ਬਣਾਏਗੇ ਔਰ ਫਿਰ ਸਾਰੇ ਸ਼ਹਿਰ ਨੂੰ ਦਾਵਤ ਦਿੱਤੀ ਗਈ। ਇਹ ਹੀਰਾ ਉੱਥੇ ਡਿਸਪਲੇ ਕੀਤਾ ਗਿਆ, ਦਿਖਾਇਆ ਗਿਆ ਔਰ ਸਾਰੇ ਸ਼ਹਿਰ ਨੇ ਇਸ ਨੂੰ ਇਸ ਦੇ ਦਰਸ਼ਨ ਕੀਤੇ। ਬਹੁਤ ਖੁਸ਼ੀਆਂ ਮਨਾਈਆਂ ਗਈਆਂ, ਦੀਵੇ ਜਗਾਏ ਗਏ, ਪਟਾਕੇ ਚਲਾਏ ਗਏ। ਇਸ ਸੰਸਾਰ ਦਾ ਸਭ ਤੋਂ ਵੱਧ ਕੀਮਤੀ ਸੰਸਾਰ ਦੁਨੀਆ ਜਿਹੜੀ ਹੈ ਉਹ ਮਾਇਆ ਦੇ ਪਿੱਛੇ ਹੈ। ਇਸ ਚੀਜ਼ ਨਾਲੋਂ ਸਾਰੇ ਸੰਸਾਰ ਵਿੱਚ ਹੋਰ ਕੋਈ ਚੀਜ਼ ਜ਼ਿਆਦਾ ਕੀਮਤੀ ਨਹੀਂ ਦੁਨੀਆ ਦੀ ਨਜ਼ਰਾਂ ਵਿੱਚ। ਇਸ ਨੂੰ ਫਿਰ ਮਹਾਰਾਜੇ ਨੇ ਫਰੇਮ ਕਰਵਾ ਕੇ ਇੱਕ ਛੋਟੇ ਜਿਹੇ ਫਰੇਮ ਵਿੱਚ, ਅਤੇ ਉਸ ਫਰੇਮ ਦੇ ਦੋਵੇਂ ਪਾਸੇ ਲੜੀਆਂ ਬਣਵਾਈਆਂ, ਅਤੇ ਫਿਰ ਦੋ ਕੁ ਵਾਰ ਦਰਬਾਰ ਦੇ ਵਿੱਚ ਇਸ ਨੂੰ ਆਪਣੀ ਬਾਹ ਨਾਲ ਬੱਧਾ। ਪਹਿਲੇ ਬਾਦਸ਼ਾਹ ਵੀ ਜਿਹੜੇ ਜਿਨ੍ਹਾਂ ਦੇ ਕੋਲ ਇਹ ਹੀਰਾ ਜਾਂਦਾ ਰਿਹਾ, ਉਹ ਵੀ ਇਸ ਨੂੰ ਆਪਣੀ ਬਾਜੂ ਨਾਲ ਬੰਨ੍ਹਦੇ ਸਨ ਕਿ ਤਾਕਤ ਨਾਲ ਲਿਆ ਹੈ, ਇਹ ਤਾਕਤ ਦੀ ਨਿਸ਼ਾਨੀ ਹੈ, ਤਾਕਤ ਦੀ ਸਿੰਬਲ ਹੈ। ਫਿਰ ਮਹਾਰਾਜ ਜੀ ਨੇ ਇਹ ਹੀਰਾ ਤੋਸ਼ੇਖਾਨੇ ਵਿੱਚ ਰਖਵਾ ਦਿੱਤਾ। ਕੁਛ ਚਿਰ ਤੋਸ਼ੇਖਾਨੇ ਵਿੱਚ ਰਿਹਾ, ਫਿਰ ਇਸ ਨੂੰ ਕਢਾ ਕੇ ਤਿੰਨ ਚਾਰ ਵਾਰ ਮਹਾਰਾਜ ਜੀ ਨੇ ਇਸ ਨੂੰ ਸਰਪੇਚ ਵਜੋਂ ਸਜਾਇਆ। ਸਰਪੇਚ ਆਖ ਦੇਖ ਕੇ ਦਸਤਾਰ ਦੇ ਆਖਰੀ ਪੇਚ ਦੇ ਉੱਪਰ ਸਾਹਮਣੇ ਕੋਈ ਚੀਜ਼ ਲਾਉਣੀ, ਜਿਸ ਤਰ੍ਹਾਂ ਕਲਗੀ ਲਾਈ ਜਾਂਦੀ। ਔਰ ਫਿਰ ਇਸਨੇ ਉਹ ਹੀਰਾ ਕਦੀ ਨਹੀਂ ਵਰਤਿਆ ਔਰ ਪੁਖਰਾਜ ਦੇ ਨਾਲ ਇਸ ਹੀਰੇ ਨੂੰ ਫਿਰ ਅੰਮ੍ਰਿਤਸਰ ਸਾਹਿਬ ਭੇਜ ਦਿੱਤਾ ਗਿਆ। ਇਹ 1813 ਵਿੱਚ ਇਹ ਹੀਰਾ ਮਿਲਦਾ ਹੈ। ਉਸ ਵੇਲੇ ਮਹਾਰਾਜੇ ਦੀ ਉਮਰ ਸਿਰਫ 32 ਸਾਲ ਹੈ। 26 ਸਾਲ ਇਹ ਹੀਰਾ ਮਹਾਰਾਜੇ ਦੇ ਪਾਸ ਰਿਹਾ 1839 ਤੱਕ। 1839 ਜੂਨ ਵਿੱਚ ਮਹਾਰਾਜਾ ਚੜ੍ਹਾਈ ਕਰ ਜਾਂਦਾ ਹੈ। ਉਹ ਆਪਾਂ ਵਿਚਾਰਾਂਗੇ। ਇਸ ਤੋਂ ਪਹਿਲਾਂ ਮਹਾਰਾਜੇ ਨੇ ਕਈਆਂ ਆਦਮੀਆਂ ਨੂੰ, ਜੌਹਰੀਆਂ ਨੂੰ ਇਸ ਦੀ ਕੀਮਤ ਪੁੱਛੀ ਕਿ ਇਸ ਦੀ ਕੀਮਤ ਕਿੰਨੀ ਕੁ, ਕਿਉਂਕਿ ਇਹਦੇ ਪਿੱਛੇ ਇਹ ਸਾਰੇ ਬਾਦਸ਼ਾਹ ਲੋਕ ਕਮਲੇ ਹੋਏ ਹੋਏ। ਕੀਮਤ ਕਿਸੇ ਨੇ ਵੀ ਪਾਈ ਨਹੀਂ, ਕਹਿੰਦੇ ਕਿ ਇਹਦੀ ਕੀਮਤ ਪਾਈ ਨਹੀਂ ਜਾ ਸਕਦੀ। ਫਿਰ ਬਾਦਸ਼ਾਹ ਨੇ ਸ਼ਾਹ ਸੁਜਾ ਔਰ ਉਸਦੀ ਬੇਗਮ ਨੂੰ ਪੁੱਛਿਆ ਕਿ ਤੁਹਾਡੇ ਵਡੇਰਿਆਂ ਕੋਲ ਇਹ ਰਿਹਾ ਹੈ ਹੀਰਾ ਕਾਫੀ ਦੇਰ, ਤੁਸੀਂ ਉਹਨਾਂ ਕੋਲੋਂ ਸੁਣਿਆ ਹੋਏਗਾ ਕਿ ਇਹਦੀ ਕਿੰਨੀ ਕੁ ਕੀਮਤ। ਉਹ ਕਹਿਣ ਲੱਗੇ, ਅਸੀਂ ਤਾਂ ਇਹ ਸੁਣਦੇ ਆਏ ਹਾਂ ਕਿ ਜਿੱਥੋਂ ਤੱਕ ਆਦਮੀ ਦੀ ਨਜ਼ਰ ਜਾਂਦੀ ਹੈ ਚਾਰ ਚੁਫੇਰੇ ਔਰ ਉੱਪਰ, ਚਾਰ ਚੁਫੇਰੇ ਔਰ ਉੱਪਰ, ਇੰਨੀ ਜਗ੍ਹਾ ਦੇ ਇੰਨੀ ਜਗ੍ਹਾ ਜੇ ਸੋਨੇ ਨਾਲ ਭਰ ਦਿੱਤੀ ਜਾਵੇ ਤਾਂ ਫਿਰ ਵੀ ਸ਼ਾਇਦ ਇਹਦੀ ਕੀਮਤ ਨਾ ਪਵੇ। ਜਦੋਂ ਇਹ ਹੀਰਾ ਸਰਕਾਰ ਖਾਲਸਾ ਪਾਸ ਪਹੁੰਚਦਾ ਹੈ ਤਾਂ ਫਿਰ ਪਿਛਲੇ ਰਾਜਾਂ ਦਾ ਪਤਾ ਲੱਗਦਾ ਹੈ ਕਿ ਇਸ ਹੀਰੇ ਨੂੰ ਕਿਸ ਤਰ੍ਹਾਂ ਰੱਖਿਆ ਜਾਂਦਾ ਰਿਹਾ ਸੀ। ਫਿਰ ਪਤਾ ਲੱਗਦਾ ਕਿ ਜਦੋਂ ਪਹਿਲਾਂ ਹਮਾਯੂ ਸ਼ੇਰਸ਼ਾਹ ਸੂਰੀ ਕੋਲੋਂ ਹਾਰ ਖਾ ਕੇ ਈਰਾਨ ਦੌੜ ਗਿਆ ਸੀ ਤਾਂ ਉਹ ਹੀਰਾ ਨਾਲ ਈਰਾਨ ਲੈ ਗਿਆ ਸੀ। ਬਾਅਦ ਵਿੱਚ ਫਿਰ ਫੌਜ ਲੈ ਕੇ ਆਇਆ, और हीरा हिंदुस्तान आ गया। फिर नादिर शाह अब्दाली इसनू जित के ईरान विच लै गया। उत्थों फिर अहमद शाह अब्दाली दे कब्जे च आया। अहमद शाह अब्दाली ने 8 हमले हिंदुस्तान ते कीते। फिर उस तों बाद उसके पुत्र शाहजहान पास आया। शाहजहान ने 3 हमले पंजाब ते कीते। फिर पता लगता कि जदों भी ये लोग राजा जदों भी किते हमला करता सी वो हमेशा ही असीरे नू अपने कोल रखता हुंदा सी जिथे भी हुंदा सी। ते जदों किते हमला करना हुंदा सी ता 100 ऊठां दा काफला नाल रखिया जांदा सी और 900 ऊठां दे उत्ते समान लद्दिया हुंदा सी जो फौज दे काम आउण वाला खास करके कपड़े उन्हां दे पहनण वाले। और एक ऊठ दे उत्ते ये हीरा हुंदा सी संदूक विच। पर संदूक होर भी हुंदे सन। सिर्फ एक आदमी नू पता हुंदा सी इस बारे के ये हीरा नाल है फौजां दे ते कित्थे है। वो आदमी जो तोशे खाने दा इंचार्ज हुंदा सी। ते इन्हां 100 ऊठां दे काफले दी दे चार चफेरे फौज हुंदी सी। राजे नालों में ज़्यादा इसकी हिफाजत की जाती सी। और फिर जदों ये कितने कैंप लाउंदे सन जा के फौज ते कैंप दे सब तो पिछे एक कोने विच इस संदूक नू रखिया जाता सी जिदे विच हीरा हुंदा सी। और 2 होर बिल्कुल ओहो जिहा संदूक उस संदूक दे दोई पासे रखे जाते सन। ते फिर दोई पासे 2 आदमी एक आदमी एक पासे एक आदमी दूसरा इन्हां संदूकों दे नाल लग के जदों सौंदे सन ते नाल लग के सौंदे सन। और 24 घंटे उन्हां दी ड्यूटी उत्थे हुंदी। जदों महाराजा भी इस हीरे नूं अमृतसर साहब लै के गए ते बहुत वड्डी फौज दी निगरानी दे विच लै के गए। महाराज दी चढ़ाई करन तों बाद इस हीरा कित्थे जांदा है किस तरह जांदा है। 27 जून 1839 नूं महाराजा रणजीत सिंह इस जहान तों तुर जांदे। आपां सारा ये देखांगे पर हुण सिर्फ कोई नूर दी गल हो रही। उस नाल उसदे मौत तों साल क पहला ही 58 साल दी उम्र विच मौत हो जांदी। उस तों साल क पहला उन्हां नूं अधरंग हो गया सी जिस नाल एक पासा मारे गया और जबान बिल्कुल रुक गई सी। बोल नहीं सकदे सन बहुत कमज़ोर हो गए। देखिया कि समा आ गया है। एक दिन दरबार लवाया गया और उन्होंने एक पालकी विच बिठा के चुक चुक के लिया गया। बेहद कमजोर सन और इशारे नाल उन्होंने कुछ गल्लां समझाइया सारियां नूं जो मोतबर सरदार और दरबारी सन। उन्हां विच्चों एक सी कि कोई नूर हीरा दरबार साहब चढ़ाउणा है। फिर ध्यान सिंह प्राइम मिनिस्टर बनाया होया सी महाराजे ने, जिहड़ा महाराजे तो दूजे नंबर ते ध्यान सिंह डोगरा सी। और गुलाब सिंह ये फौज दे जरनैलों विचों एक सी। महाराजे विच एक जिथे कि उन्हां विच बेहद लियाकत सूरबीरता और एहो जी अख परमात्मा ने दित्ती सी कि हर एक दे सारे गुण औगुण देखने वाले, बहादुरी कावर्डनेस। पर उन्हें एक कमजोरी सी कि वह जिदे ते एक बार विश्वास कर लेंदे सन उदे ते कदी शक ही नहीं करते सन कि आदमी विश्वासघात भी कर सकता। उन्होंने जदों ये अंतम दर्शन लई दरबार लाया गया, ध्यान सिंह दे हाथ खड़ग सिंह जो महाराजा रणजीत सिंह दा सब तो वड्डा लड़का सी शहजादा, ध्यान सिंह दे हाथ खड़ग सिंह दा हाथ ध्यान सिंह दे हाथ विच फड़ाया और इशारे नाल समझाया, क्योंकि उन्होंने अपने जींदे जी ही खड़ग सिंह नूं ताजपोशी दे दित्ती सी कि नैक्सट राजा ये होना। इशारे नाल समझाया कि ये राजा है ते अजे छोटी उम्र है, पर तुसां कोई नूर हीरे बारे बाकी सब आप डिटेल्स विच देखांगे। हुण महाराजा 27 जून 1849 नूं चलाना कर जांदे 58 साल की उम्र च, और महाराजा खड़ग सिंह तख्त ते बैठता है लाहौर के तख्त। उसका एक सलाहकार है सरदार चेत सिंह। सरदार चेत सिंह नूं पता है कि ध्यान सिंह और गुलाब सिंह डोगरे ये इन्हां दे मन विच बेईमानी है। वो की करता है कि एक व्योत बनाउंदा है ध्यान सिंह, सारिआं नूं आखदा है कि महाराजा खड़ग सिंह अंग्रेज़ गौरमेंट नूं अपना राज दे देना चाहुंदा है, ये अंग्रेज़ां नाल इसकी अंदर खाते गलबात चल रही है, जदों कि चीज़ सोची भी नहीं जा सकती सी। पर ये मोरलियां विच्चों सी गुलाब सिंह जो फौज दा जरनैल सी वह भी ये नाल सी। इन्होंने ये कह के कि खड़ग सिंह ने राज अंग्रेज़ां नूं दे देना है ते खड़ग सिंह नूं तख्त तो उतार के खड़ग सिंह दा लड़का शहजादा नौनिहाल सिंह नूं तख्त ते बनाया बिठाया। 6 महीने बाद महाराजा नौनिहाल सिंह महाराजा बनता है लाहौर दे तख्त दा। और इस तो 1 साल बाद ही महाराजा खड़ग सिंह इस गम विच उसकी मौत हो जाती कि की होया। महाराजा नौनिहाल सिंह की उम्र सिर्फ उस वेले 19 साल है। महाराजा खड़ग सिंह जदों पूरा होया उसकी उम्र 37 साल सी। 1 साल तक थे और जदों नौनिहाल सिंह नूं तख्त ते बिठाया गया तो इसे ध्यान सिंह ने महाराजे खड़ग सिंह दे सामने चेत सिंह नूं गोली मार के खत्म कर दिता, क्योंकि चेत सिंह समझदा सी ਔਰ ਇਹਨਾਂ ਦੇ ਉਲਟ ਬੋਲਦਾ ਸੀ। ਇੱਕ ਸਾਲ ਨੌਨਿਹਾਲ ਸਿੰਘ ਮਹਾਰਾਜਾ ਰਿਹਾ ਖਾਲਸਾ ਰਾਜ ਦਾ। ਇੱਕ ਸਾਲ ਬਾਅਦ ਜਦੋਂ ਮਹਾਰਾਜਾ ਖੜਕ ਸਿੰਘ ਪੂਰਾ ਹੋ ਗਿਆ ਤਾਂ ਉਸਦੇ ਸੰਸਕਾਰ ਮਹਾਰਾਜਾ ਰਣਜੀਤ ਸਿੰਘ ਦਾ ਜਿੱਥੇ ਸੰਸਕਾਰ ਹੋਇਆ ਸੀ ਉਸਦੀ ਨਾਲ ਬਿਲਕੁਲ ਨਾਲ ਹੀ ਕਰਨਾ ਸੀ, ਉੱਥੇ ਸਰੀਰ ਲੈ ਕੇ ਗਏ। ਇਹ ਗੁਰਦੁਆਰਾ ਦੇਹਰਾ ਸਾਹਿਬ ਦੇ ਨਾਲ ਹੀ ਉਹ ਜਗ੍ਹਾ ਹੈ। ਔਰ ਜਦੋਂ ਸੰਸਕਾਰ ਕਰਕੇ ਮਹਾਰਾਜਾ ਨੌਨਿਹਾਲ ਸਿੰਘ ਵਾਪਸ ਜਾ ਰਿਹਾ ਸੀ ਕਿਲ੍ਹੇ ਵਿੱਚ ਹਾਥੀ 'ਤੇ ਚੜ੍ਹ ਕੇ, ਔਰ ਇਹਨਾਂ ਨੇ ਕੀ ਸਕੀਮ ਬਣਾਈ ਸੀ ਕਿ ਇੱਧਰੋਂ ਜਦੋਂ ਅੰਦਰ ਵੜੀ ਦਾ ਸਮਾਧਾਂ ਵੱਲੋਂ ਹਜ਼ੂਰੀ ਬਾਗ ਵਿੱਚ ਐਂਟਰ ਹੋਈ ਦਾ ਅਸੀਂ ਦੇਖਿਆ ਸੀ ਉਹ ਦਰਵਾਜ਼ਾ, ਅਤੇ ਉਹ ਕੋਈ ਬਹੁਤਾ ਉੱਚਾ ਨਹੀਂ ਹੈ, ਕੋਈ 15 ਫੁੱਟ ਉਹਦੀ ਉੱਚਾਈ ਹੈ। ਜਦੋਂ ਮਹਾਰਾਜਾ ਨੌਨਿਹਾਲ ਸਿੰਘ ਵਾਪਸ ਹਾਥੀ 'ਤੇ ਚੜ੍ਹ ਕੇ ਉਸ ਦਰਵਾਜ਼ੇ ਥੱਲਿਓਂ ਦੀ ਲੰਘ ਰਿਹਾ ਸੀ, ਔਰ ਇਹਨਾਂ ਨੇ ਵਿਉਂਤ ਬਣਾਈ ਸੀ ਪਹਿਲੀ ਰਾਤ ਦੀ, ਉਸ ਦਰਵਾਜ਼ੇ ਦੇ ਉੱਪਰ ਵੱਡੇ ਲੂਜ਼ ਪੱਥਰ ਰੱਖੇ ਹੋਏ ਸਨ, ਪੱਥਰ ਉਹ ਰੱਖੇ। ਜਦੋਂ ਹੀ ਮਹਾਰਾਜਾ ਨੌਨਿਹਾਲ ਸਿੰਘ ਉਸ ਦਰਵਾਜ਼ੇ ਦੇ ਥੱਲੇ ਦੀ ਲੰਘਣ ਲੱਗਾ, ਉਹ ਪੱਥਰ ਉੱਪਰੋਂ ਡਿੱਗ ਕੇ ਗਏ। ਮਹਾਰਾਜੇ ਦੇ ਵੱਜੇ, ਮਹਾਰਾਜਾ ਥੋੜ੍ਹਾ ਜ਼ਖਮੀ ਹੋਇਆ, ਬਹੁਤ ਹਫੜਾ ਦਫੜੀ ਮੱਚ ਗਈ, ਸਾਰੇ ਭੱਜ ਦੌੜ। ਇਹਨਾਂ ਨੇ ਜਲਦੀ ਨਾਲ ਉਸਨੂੰ ਚੁੱਕ ਕੇ ਉਹ ਕਿਲ੍ਹੇ ਦੀ ਡਿਉੜੀ ਵਿੱਚ ਲੈ ਗਏ ਕਿ ਕੋਈ ਲਾਗੇ ਨਾ ਆਵੇ, ਡਾਕਟਰਾਂ ਨੂੰ ਬੁਲਾਓ, ਸਭ ਕੁਝ ਜਲਦੀ। ਹਫੜਾ ਦਫੜੀ ਸਾਰੀ ਖਲਕਤ ਨੂੰ ਪਰਾਂ ਰੱਖਿਆ। ਔਰ ਅਸੀਂ ਪਹਿਲਾਂ ਵੀ ਪੜ੍ਹਿਆ ਹੋਇਆ ਸੀ, ਉੱਥੇ ਵੀ ਮੁਸਲਮਾਨ ਜੋ ਗਾਈਡ ਸੀ ਉਹਨੇ ਵੀ ਦੱਸਿਆ ਕਿ ਇਸ ਡੇੜੀ ਵਿੱਚ ਲਿਆ ਕੇ ਨੌਨਿਹਾਲ ਸਿੰਘ ਨੂੰ ਫਿਰ ਉਹਦੇ ਸਿਰ ਵਿੱਚ ਪੱਥਰ ਮਾਰ ਕੇ ਉਹਨਾਂ ਨੇ ਉਸਨੂੰ ਖਤਮ ਕਰ ਦਿੱਤਾ। ਇੱਕ ਸਾਲ ਇਹ ਮਹਾਰਾਜਾ ਰਹਿੰਦਾ ਹੈ। ਉਸ ਤੋਂ ਬਾਅਦ ਸ਼ਹਿਜ਼ਾਦਾ ਸ਼ੇਰ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦਾ ਤੀਸਰਾ ਸਾਹਿਬਜ਼ਾਦਾ, ਉਹ 18 ਜਨਵਰੀ 1841 ਨੂੰ ਲਾਹੌਰ ਦੇ ਤਖ਼ਤ 'ਤੇ ਬੈਠਦਾ ਹੈ, ਔਰ 15 ਸਤੰਬਰ 1843 ਨੂੰ 2 ਸਾਲਾਂ ਬਾਅਦ ਉਸਨੂੰ ਕਤਲ ਕਰ ਦਿੱਤਾ ਜਾਂਦਾ। 27 ਜੂਨ 1839 ਤੋਂ ਲੈ ਕੇ 1843, 4 ਸਾਲਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ, ਮਹਾਰਾਜਾ ਖੜਕ ਸਿੰਘ ਦੀ ਮੌਤ, ਮਹਾਰਾਜਾ ਨੌਨਿਹਾਲ ਸਿੰਘ ਦੀ ਮੌਤ, ਮਹਾਰਾਜਾ ਸ਼ੇਰ ਸਿੰਘ ਦੀ ਮੌਤ, ਔਰ ਇਹ ਅੰਗਰੇਜ਼ਾਂ ਨਾਲ ਮਿਲੇ ਹੋਏ ਹਨ। ਜਦੋਂ ਅੰਗਰੇਜ਼ਾਂ ਨੇ ਸੰਧੀ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨਾਲ, ਅਤੇ ਲੁਧਿਆਣੇ ਛਾਉਣੀ ਬਣਾਈ ਸੀ, ਉਸ ਛਾਉਣੀ ਵਿੱਚ ਇੱਕ ਮਹਿਕਮਾ ਬਣਾਇਆ ਗਿਆ ਸੀ, ਜਿਸ ਮਹਿਕਮੇ ਦਾ ਸਿਰਫ ਕੰਮ ਸੀ ਕਿ ਮਾਲਵੇ ਦੇ ਰਾਜਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਪਾੜ ਕੇ ਰੱਖਣ, ਔਰ ਖਾਲਸਾ ਰਾਜ ਦੀ 24 ਘੰਟੇ ਨਿਗ੍ਹਾ ਰੱਖਣੀ ਕਿ ਕਦੋਂ ਕਿਸੇ ਵੀ ਜਗ੍ਹਾ ਨੌ ਅੜਾਇਆ ਜਾਂਦਾ, ਅੜਾਇਆ ਜਾ ਸਕਦਾ ਔਰ ਐਕਸਪਲਾਈਟ ਕੀਤਾ ਜਾ ਸਕਦਾ ਸਿਚੁਏਸ਼ਨ। ਇਹਨਾਂ ਨੇ ਧਿਆਨ ਸਿੰਘ ਔਰ ਗੁਲਾਬ ਸਿੰਘ ਨੂੰ ਖਰੀਦਿਆ ਹੋਇਆ ਹੈ। ਗੁਲਾਬ ਸਿੰਘ ਨੂੰ ਕਿਹਾ ਹੋਇਆ ਕਿ ਤੂੰ, ਤੈਨੂੰ ਸਾਰਾ ਕਸ਼ਮੀਰ ਦੇ ਦਿੱਤਾ ਜਾਵੇਗਾ। 4 ਸਾਲਾਂ ਵਿੱਚ 4 ਰਾਜਿਆਂ ਦੀ ਮੌਤ ਹੋ ਜਾਂਦੀ। ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਤਖ਼ਤ 'ਤੇ ਬੈਠਦਾ ਹੈ, ਉਸਦੀ ਉਮਰ ਸਿਰਫ 5 ਸਾਲ ਹੈ। ਹੁਣ ਅੰਗਰੇਜ਼ ਕੀ ਕਰਦੇ ਹਨ 5 ਸਾਲਾਂ ਦੇ ਬੱਚੇ ਨਾਲ ਆਪਾਂ, ਅਤੇ ਇਹ ਕੋਈ ਨੂਰ ਹੀਰਾ ਮਹਾਰਾਜਾ ਦਲੀਪ ਸਿੰਘ ਪਾਸ ਹੈ। ਬਹੁਤ ਹੀ ਦਰਦਨਾਕ ਕਹਾਣੀ। ਉਸ ਵੇਲੇ ਦੀ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਖਾਲਸਾ ਫੌਜ ਦੁਨੀਆ ਦੀ ਸਭ ਤੋਂ ਸੌਟ ਆਫਟਰ ਚੀਜ਼ ਕੋਹਿਨੂਰ ਹੀਰਾ, ਇਹ ਦੋਵੇਂ ਚੀਜ਼ਾਂ ਇੱਥੇ ਹਨ। ਇਹਨਾਂ ਦੋਵਾਂ ਨੂੰ ਕਿਸ ਤਰ੍ਹਾਂ ਆਪਣੇ ਕਬਜ਼ੇ 'ਚ ਕਰਦੇ ਹਨ, ਹਾਂਜੀ, ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ ਔਰ ਬਹੁਤ ਹੀ ਦਰਦ ਭਰੀ ਕਹਾਣੀ। ਮਹਾਰਾਜ ਨੌਂ ਨਿਹਾਲ ਸਿੰਘ ਦੀ ਉਮਰ 20 ਸਾਲ ਜਦੋਂ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਹੈ, ਮਹਾਰਾਜਾ ਸ਼ੇਰ ਸਿੰਘ ਦੀ ਵਾਹਿਗੁਰੂ 1839 ਤੋਂ ਲੈ ਕੇ 1843 ਤੱਕ 4 ਸਾਲਾਂ ਵਿੱਚ 4 ਬਾਦਸ਼ਾਹ, ਇੱਕ ਮਹਾਰਾਜਾ ਰਣਜੀਤ ਸਿੰਘ ਦੇ ਪੂਰੇ ਹੋਣ ਤੋਂ ਬਾਅਦ ਤਿੰਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ 4 ਸਾਲਾਂ ਵਿੱਚ, ਔਰ ਹਰ ਵਾਰੀ ਇਹ ਤਖ਼ਤ ਹੋਰ ਕਮਜ਼ੋਰ ਹੁੰਦਾ, ਫੌਜ ਵਿੱਚ ਹੋਰ ਵੰਡੀਆਂ ਪੈਂਦੀਆਂ। ਇਹ ਸਾਰੀ ਪਲੈਨਿੰਗ ਸਤਲੁਜ ਦੇ ਕੰਢੇ 'ਤੇ ਬੈਠੇ ਲੁਧਿਆਣੇ ਛਾਉਣੀ ਵਿੱਚ ਅੰਗਰੇਜ਼ ਗੌਰਮੈਂਟ ਦੀ ਸੀ। ਇਹਨਾਂ ਕੋਲੋਂ ਕੀ ਕਰਵਾਉਣਾ ਅਤੇ ਕਿਸ ਤਰ੍ਹਾਂ ਕਰਵਾਉਣਾ। 1843 ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਤਖ਼ਤ 'ਤੇ ਬਿਠਾਇਆ ਜਾਂਦਾ ਹੈ। ਉਸ ਦੀ ਉਮਰ ਸਿਰਫ 5 ਸਾਲ ਹੈ, 5 ਸਾਲ ਦਾ ਬੱਚਾ ਹੈ। ਹੁਣ ਲੁਧਿਆਣੇ ਛਾਉਣੀ ਵਿੱਚ ਕੀ ਸਾਜਿਸ਼ ਘੜੀ ਜਾਂਦੀ ਹੈ, ਇੱਧਰ ਜਿਹੜੇ ਉਹਨਾਂ ਦੇ ਜਿਹੜੇ ਮੋਤਬਰ ਆਦਮੀ ਉਹਨਾਂ ਨੇ ਖਰੀਦੇ ਹੋਏ, ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਲਾਹੌਰ ਵਿੱਚ ਇਹ ਰੌਲਾ ਪਾਓ ਕਿ ਅੰਗਰੇਜ਼ਾਂ ਨੇ ਪੰਜਾਬ 'ਤੇ ਹਮਲਾ ਕਰਕੇ ਅਤੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਣਾ ਹੈ। ਉਹ ਤਿਆਰੀਆਂ ਕਰ ਰਹੇ ਹਨ ਅਤੇ ਉਹਨਾਂ ਦੀ ਤਿਆਰੀ ਕਰਨ ਤੋਂ ਪਹਿਲਾਂ ਹੀ ਆਪਾਂ ਉਹਨਾਂ 'ਤੇ ਹਮਲਾ ਕਰ ਦਈਏ। ਅੰਗਰੇਜ਼ਾਂ ਦੀ ਇਹ ਸਕੀਮ ਸੀ ਕਿ ਤੁਸੀਂ ਇਸ ਤਰ੍ਹਾਂ ਆਖੋ, ਉੱਧਰੋਂ ਕਿਸੇ ਨੇ ਹਮਲਾ ਨਹੀਂ ਸੀ ਕਰਨਾ, ਕੋਈ ਐਸੀ ਹੈ ਨਹੀਂ ਸੀ। ਧਿਆਨ ਸਿੰਘ ਬਹੁਤ ਪਾਵਰਫੁੱਲ ਹੋ ਚੁੱਕਾ ਹੈ ਕਿਉਂਕਿ ਆਦਮੀ ਇਹ ਸਿੰਸੀਅਰ ਨਹੀਂ ਹੈ ਅਤੇ ਇਹ ਹਰ ਕਿਸੇ ਨੂੰ ਮਰਵਾ ਦਿੰਦਾ ਰਿਹਾ ਅਤੇ ਬਹੁਤੇ ਲੋਕ ਇਹ ਸੋਚਦੇ ਹਨ ਕਿ ਇਹੀ ਆਦਮੀ ਸੱਚਾ ਹੈ। ਬਿਨਾਂ ਮਤਲਬ 1846 ਵਿੱਚ ਸਤਲੁਜ ਤੋਂ ਪਾਰ ਲਾਹੌਰ ਦਰਬਾਰ ਦੀ ਮਿਲਟਰੀ ਹਮਲਾ ਕਰ ਦਿੰਦੀ ਹੈ, ਬਿਨਾਂ ਮਤਲਬ। ਪਲੈਨਿੰਗ ਉਹਨਾਂ ਨੇ ਦਿੱਤੀ ਸੀ ਅੰਗਰੇਜ਼ਾਂ ਨੇ, ਨਾਲ ਸਮਝਾਇਆ ਸੀ ਕਿ ਕਿਸ ਤਰ੍ਹਾਂ ਤੁਸੀਂ ਲੜਾਈ ਲੜਨੀ। ਉਹਨਾਂ ਨੂੰ ਪਤਾ ਸੀ, ਪਹਿਲਾਂ ਥਾਂ ਉਹਨਾਂ ਨੇ ਦੱਸੀ ਸੀ ਵੀ ਇਸ ਜਗ੍ਹਾ 'ਤੇ ਤੁਸੀਂ ਆਇਓ, ਉਹਨਾਂ ਨੇ ਪਹਿਲਾਂ ਸਭ ਕੁਛ ਇੰਤਜ਼ਾਮ ਕੀਤਾ ਸੀ। ਇਹਨਾਂ ਨੇ, ਧਿਆਨ ਸਿੰਘ ਹੋਰਾਂ ਨੇ ਤੋਪਾਂ ਭੇਜੀਆਂ। ਤੋਪਾਂ ਦੇ ਵਿੱਚ ਜੋ ਬਰੂਦ ਦੇ ਗੋਲੇ ਬਣਾਏ ਜਾਂਦੇ, ਬਰੂਦ ਸੁੱਟਿਆ ਜਾਂਦਾ ਅਤੇ ਉਹ ਬਰੂਦ ਨੂੰ ਅੱਗ ਲੱਗਦੀ ਜਾ ਕੇ, ਇਹਨਾਂ ਨੇ ਬਰੂਦ ਦੀ ਜਗ੍ਹਾ 'ਤੇ ਸਰ੍ਹੋਂ ਦੇ ਬੀਜ ਦੀਆਂ ਬੋਰੀਆਂ ਭਰ ਕੇ ਭੇਜ ਦਿੱਤੀਆਂ। ਉਹ ਸਰ੍ਹੋਂ ਦੇ ਬੀਜ ਬਿਲਕੁਲ ਬਰੂਦ ਵਰਗੇ ਹੀ ਹੁੰਦੇ। ਲੜਾਈ ਹੋਈ ਇੱਧਰੋਂ ਤੋਪਾਂ ਚਲਾਉਣ, ਉਹ ਸਰ੍ਹੋਂ ਦੇ ਬੀਆਂ ਦੀ ਵਰਖਾ ਹੋਵੇ ਉੱਧਰੋਂ, ਔਰ ਫਿਰ ਵੀ ਖਾਲਸਾ ਇਸ ਤਰ੍ਹਾਂ ਲੜਿਆ ਕਿ ਹੈਰਾਨ ਕਰਨ ਵਾਲੇ, ਕਿ ਇਹ ਸਭ ਕੁਛ ਹੋਣ ਦੇ ਬਾਵਜੂਦ ਵੀ ਜਿਹੜੇ ਸਿੰਸੀਅਰ ਆਦਮੀ ਸਨ, ਅੰਗਰੇਜ਼ਾਂ ਨੇ ਉਹ ਤਾਂ ਸਭ ਕੁਛ ਤੈਅ ਹੋਇਆ ਹੋਇਆ ਸੀ ਪਹਿਲਾਂ। ਫਿਰ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ 'ਤੇ ਹਮਲਾ ਕੀਤਾ ਹੈ, ਅਸੀਂ ਤੁਹਾਡੇ ਨਾਲ ਸੁਲਾਹ ਰੱਖਣੀ ਚਾਹੁੰਦੇ ਹਾਂ ਅਤੇ ਆਪਾਂ ਸੰਧੀ ਕਰ ਲਈਏ। ਫਿਰ ਅੰਗਰੇਜ਼ ਲਾਹੌਰ ਦਰਬਾਰ ਨਾਲ ਸੰਧੀ ਕਰਦੇ ਹਨ। ਔਰ ਜੋ ਮੋਤਬਰ ਦਲੀਪ ਸਿੰਘ ਸਿਰਫ 5 ਸਾਲ ਦਾ ਬੱਚਾ ਹੈ, ਜੋ ਮੋਤਬਰ ਆਦਮੀ ਹਨ ਇਸ ਦਰਬਾਰ ਵਿੱਚ, ਉਹ ਅੰਗਰੇਜ਼ਾਂ ਦੇ ਹੱਥਾਂ ਵਿੱਚ ਹਨ। ਸੰਧੀ ਹੁੰਦੀ ਹੈ, ਸੰਧੀ ਵਿੱਚ ਜੋ ਸ਼ਰਤਾਂ ਹਨ ਉਹ ਇਹ ਕਿ ਅੰਗਰੇਜ਼ ਗੌਰਮੈਂਟ ਲਾਹੌਰ ਦਰਬਾਰ ਨਾਲ ਹਮੇਸ਼ਾ ਹੀ ਮਿੱਤਰਤਾ ਹੀ ਰੱਖਣਾ ਚਾਹੁੰਦੀ ਹੈ ਅਤੇ ਲਾਹੌਰ ਦਰਬਾਰ ਦੀ ਰਿਸਪੈਕਟ ਕਰਦੀ। ਦੂਸਰਾ, ਸਾਡੇ 'ਤੇ ਬਿਨਾਂ ਵਜ੍ਹਾ ਹਮਲਾ ਕੀਤਾ ਗਿਆ, ਸਾਡੇ ਬਹੁਤ ਨੁਕਸਾਨ ਹੋਇਆ ਔਰ ਇਸ ਦੇ ਬਦਲੇ ਲਾਹੌਰ ਦਰਬਾਰ ਕੋਲੋਂ ਸਤਲੁਜ ਔਰ ਬਿਆਸਾ ਦੇ ਵਿਚਕਾਰ ਦਾ ਇਲਾਕਾ ਅੰਗਰੇਜ਼ ਸਰਕਾਰ ਵਿੱਚ ਮਿਲਾਇਆ ਜਾਏਗਾ। ਤੀਸਰਾ ਪੁਆਇੰਟ, ਮਹਾਰਾਜਾ ਦਲੀਪ ਸਿੰਘ ਸਿਰਫ 12,000 ਘੋੜ ਸਵਾਰ ਰੱਖ ਸਕੇਗਾ, ਇਸ ਤੋਂ ਵੱਧ ਨਹੀਂ। ਕਿੱਥੇ ਤਾਂ ਮਿਲਟਰੀ, ਦੁਨੀਆਂ ਦੀ ਸਭ ਤੋਂ ਮੋਸਟ ਪਾਵਰਫੁਲ ਮਿਲਟਰੀ, 12,000 ਮਿਸਲਾਂ ਦੇ ਵੇਲੇ, ਛੋਟੀ ਤੋਂ ਛੋਟੀ ਮਿਸਲ ਦੇ ਵੀ ਇਸ ਤੋਂ ਜ਼ਿਆਦਾ ਹੁੰਦੇ। ਫਿਰ ਅਗਲਾ ਪੁਆਇੰਟ ਕਿ ਮਹਾਰਾਜਾ ਦਲੀਪ ਸਿੰਘ ਨੇ ਕੀ ਕਰਨਾ ਸੀ, ਉਹ ਤਾਂ 5 ਸਾਲ ਦਾ ਬੱਚਾ, ਕਰਨਾ ਇਹਨਾਂ ਨੇ ਸੀ ਜੋ ਅੱਗੇ ਹਨ। ਔਰ ਹੋਰ ਪੁਆਇੰਟ ਕਿ ਲਾਹੌਰ ਦਰਬਾਰ ਨਾਂ ਮਹਾਰਾਜਾ ਦਲੀਪ ਸਿੰਘ ਦਾ ਲਿਖਿਆ ਜਾਂਦਾ ਹੈ। ਮਹਾਰਾਜਾ ਦਲੀਪ ਸਿੰਘ ਯੂਰਪ ਦਾ ਕੋਈ ਵੀ ਆਦਮੀ ਨਾ ਫੌਜ ਵਿੱਚ ਭਰਤੀ ਕਰ ਸਕਦਾ ਹੈ ਅਤੇ ਨਾ ਹੀ ਕਿਸੇ ਯੂਰਪੀਅਨ ਨੂੰ ਸਾਡੇ ਕੋਲੋਂ ਮਨਜ਼ੂਰੀ ਲੈਣ ਤੋਂ ਬਿਨਾਂ ਆਪਣਾ ਸਲਾਹਕਾਰ ਰੱਖ ਸਕਦਾ ਹੈ। ਇਹ 12 ਪੁਆਇੰਟ ਇਸ ਤਰ੍ਹਾਂ ਦੇ ਜਿਹਦੇ ਵਿੱਚ ਇੰਨਾ ਕਮਜ਼ੋਰ ਇਹ ਸੰਧੀ ਇਹਨਾਂ ਨੇ ਮੋਤਬਰਾਂ ਨੇ ਸਾਈਨ ਕੀਤੇ, ਉੱਧਰੋਂ ਹੋ ਗਏ। ਹੁਣ ਅੰਗਰੇਜ਼ਾਂ ਨੇ ਕੀ ਕੀਤਾ, ਉਹਨਾਂ ਨੇ ਕਿਹਾ ਕਿ ਤੁਸੀਂ ਆਪਸ ਵਿੱਚ ਲੜਦੇ, ਜਦੋਂ ਕਿ ਕੰਮ ਇਹਨਾਂ ਦਾ ਸੀ ਕਤਲ ਕਰਾਉਣੇ। ਅੰਗਰੇਜ਼ਾਂ ਨੇ ਕਿਹਾ ਕਿ ਤੁਸੀਂ ਆਪਸ ਵਿੱਚ ਲੜ ਕੇ ਇਸ ਤਰ੍ਹਾਂ ਅੱਗੇ ਕਈ ਕੁਛ ਕਰ ਲਿਆ ਹੈ, ਅਸੀਂ ਤੁਹਾਡੀ ਮਦਦ ਕਰਨੀ ਚਾਹੁੰਦੇ ਹਾਂ। ਅਤੇ ਦਲੀਪ ਸਿੰਘ ਨਾਬਾਲਗ ਹੈ, ਇੱਕ ਕੌਂਸਲ ਬਣਾਈ ਜਾਵੇ, ਜਿਹੜੀ ਕੌਂਸਲ ਦਲੀਪ ਸਿੰਘ ਦੇ ਨਾਲ ਰਲ ਕੇ ਰਾਜ ਚਲਾਵੇ। ਉਹ ਕੌਂਸਲ ਅੰਗਰੇਜ਼ਾਂ ਅਤੇ ਇਹਨਾਂ ਧਿਆਨ ਸਿੰਘ ਗਰੁੱਪ ਨੇ ਬਣਾਈ, ਜਿਹਦੇ ਵਿੱਚ ਕੌਂਸਲ ਦੇ ਸਾਰੇ ਮੈਂਬਰ ਸਿੱਖ ਸਨ, ਪਰ ਉਹ ਜਿਹੜੇ ਅੰਗਰੇਜ਼ਾਂ ਨਾਲ ਮਿਲੇ ਹੋਏ। ਅਤੇ ਉਸ ਕੌਂਸਲ ਦਾ ਜੋ ਪ੍ਰਧਾਨ ਸੀ ਉਹ ਅੰਗਰੇਜ਼ ਬਣਾਇਆ ਜਾਂਦਾ ਹੈ, ਜਾਨ ਲੋਗਨ ਲਾਹੌਰ ਵਿੱਚ ਆ ਕੇ ਇੱਕ ਤਰ੍ਹਾਂ ਦਾ ਇਸ ਗੌਰਮੈਂਟ ਦਾ ਹੈੱਡ ਬਣਾਇਆ ਜਾਂਦਾ ਹੈ। ਇਸ ਤੋਂ 2 ਸਾਲ ਬਾਅਦ ਹੀ ਫਿਰ ਅੰਗਰੇਜ਼ਾਂ ਵੱਲੋਂ ਪਲੈਨ ਆਉਂਦੀ ਹੈ ਕਿ ਤੁਸੀਂ ਇੱਕ ਹੋਰ ਹਮਲਾ ਕਰੋ ਇੱਧਰ। ਬਿਨਾਂ ਵਜ੍ਹਾ ਫਿਰ ਇੱਧਰੋਂ ਹਮਲਾ ਕਰਵਾਇਆ ਜਾਂਦਾ ਹੈ ਲਾਹੌਰ ਦਰਬਾਰ ਵੱਲੋਂ। ਔਰ ਫਿਰ ਉਹੀ ਹਾਲ, ਐਤਕੀ ਫਿਰ ਜੋ ਲੜਾਈ ਹੋਈ ਔਰ ਜਿਸ ਤਰ੍ਹਾਂ ਦੀ ਇਹ ਸਭ ਕੁਛ ਦੇ ਬਾਵਜੂਦ ਜਿਸ ਤਰ੍ਹਾਂ ਸਿੰਘ ਲੜੇ, ਉਹ ਲਿਖਣ ਵਾਲੇ ਵੀ ਸ਼ਾਹ ਮੁਹੰਮਦ ਇੱਕ ਪਾਕਿਸਤਾਨ 'ਚ ਹੋਏ ਉਹਨਾਂ ਦਿਨਾਂ 'ਚ ਜਦੋਂ ਇਹ ਲੜਾਈ ਹੋਈ, ਉਹਨਾਂ ਲਿਖਿਆ ਕਿ ਅੱਜ ਹੋਵੇ ਸਰਕਾਰ, ਮਹਾਰਾਜਾ ਰਣਜੀਤ ਸਿੰਘ ਨੂੰ ਸਰਕਾਰ ਆਖਦੇ ਸਨ, ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ, ਸ਼ਾਹ ਮੁਹੰਮਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਔਰ ਜਦੋਂ ਇਹ ਦੂਸਰੀ ਲੜਾਈ ਹੁੰਦੀ ਔਰ ਉਹ ਹਥਿਆਰ ਸਟਾਉਂਦੇ ਅੰਗਰੇਜ਼, ਅਤੇ ਜਦੋਂ ਇਹ ਹਥਿਆਰ ਰੱਖਦੇ ਤਾਂ ਉਹ ਹੱਸਦੇ, उस दिन दस देख के ये रोए रो पै जो असली आदमी सी फौज विच असली सिख फौज ते उन्हें कहा कि रणजीत सिंह दी मौत अज हुई है। इस तों बाद अंग्रेज लाहौर ते कब्जा कर लेंदे हैं। की हुंदा है कि वो लाहौर आउंदे हैं शाही दरबार विच दरबार लाया जाता है, महाराजा दलीप सिंह नूं तख्त ते बिठाया जाता है और उसनूं दस्या जाता है कि तू महाराजा है। फिर उस कोलों साइन करवाए जाते हैं कि लाहौर दरबार दा तोशा खाना ते सारा पंजाब जिन्ना चिर मैं वड्डा नहीं हो जाता उन्ना चिर अंग्रेज़ गवर्नमेंट इस दी लुक आफ्टर करेगी। 10 साल दा बच्चा है दलीप सिंह, उस कोल होर कोई नहीं रहन दिता, सिर्फ सारे अंग्रेज़ हैं चार चफेरे, वो कल नूं विचारांगे। ये सब कुछ देखांगे। उन ते कोई नूर हीरे दी गल हो रही, हुण अंग्रेजां ने कोई नूर हीरा लेना है इत्थों ते कोई नूर हीरा किस तरह इंग्लैंड जांदा है। हाँ जी, वो कल इट्स वेरी डिस्टर्बिंग जी। वड्डे वड्डे जरनैल सरदार हरी सिंह नलूए वर्गे महाराजा रणजीत सिंह दे पूरे होने तो पहला ही शहीद हो चुके सन, जिन्होंने ये सल्तनत पैदा कीती और संभाली। बहुत थोड़े सरदार हैं उस वेले दे हुण जिन्होंने खालसा राज दी कीमत दा पता है और दर्द है इस इदे नाल। अंग्रेजों ने दूसरे बार फिर इन्हां कोलों बिना वजह हमला करवा के अंग्रेज मिलिट्री लाहौर आ जांदी है और लॉर्ड डलहौजी जो गवर्नर जनरल है इंडिया का बयान आता है कि पंजाब के हर एक पिंड हर एक घर विच्चों जिस किसी कोल भी जो जो हथियार हैं भावें छोटा है भावें मोटा है वो आपो अपने पिंडां विच उत्थे अंग्रेज मिलिट्री हर एक पिंड विच भेजी जाती है और उन्ना जमाने च अज तो 200 साल पहला सीधे साधे पिंडां दे अपने बुजुर्ग ये अंग्रेज लाल कोट पाए कालियां पैंटां काले हैट और बड़े रूड तरीके नाल बोलदे और पेश आउंदे इंटिमिडेट करके सहम सारी दुनिया सहम गई और हर एक घर विच्चों सारे जो तलवारां सब कुछ इकट्ठियां कीतियां जांदियां हन। फिर लॉर्ड डलहौजी ऐलान करता है कि लाहौर दरबार ने साडे ते हमला कीता सी, साडी जित हुई, इसलिए सारा पंजाब ते हुण अंग्रेजी हकूमत है। पर यह हकूमत सिर्फ आरजी तौर ते है क्योंकि महाराजा दलीप सिंह अजे बच्चा है, 5 साल दी उम्र है। जिन्ना चिर वड्डा नहीं हुंदा उन्ना चिर पंजाब अंग्रेजी ਸਰਕਾਰ ਦੇ ਅਧੀਨ ਆਰਜ਼ੀ ਤੌਰ 'ਤੇ ਰਹੇਗਾ ਔਰ ਤੋਸ਼ਾਖਾਨਾ ਜੋ ਹੈ ਉਹ ਸਾਰਾ ਅੰਗਰੇਜ਼ ਗੌਰਮੈਂਟ ਦਾ ਕਬਜ਼ਾ ਹੋਏਗਾ ਕਿਉਂਕਿ ਸਾਡੇ 'ਤੇ ਹਮਲਾ ਕੀਤਾ ਗਿਆ ਔਰ ਸਾਡਾ ਬਹੁਤ ਖਰਚ ਹੋਇਆ, ਜਾਨਾਂ ਗਈਆਂ। ਉਸ ਦੇ ਬਦਲੇ ਜੋ ਲਾਹੌਰ ਦਰਬਾਰ ਦਾ ਤੋਸ਼ਾਖਾਨਾ ਹੈ ਉਹ ਅੰਗਰੇਜ਼ ਗੌਰਮੈਂਟ ਦੀ ਮਲਕੀਅਤ ਹੋਏਗਾ। ਔਰ ਜਦੋਂ ਹੀ ਮਹਾਰਾਜਾ ਦਲੀਪ ਸਿੰਘ ਵੱਡਾ ਹੋ ਜਾਂਦਾ ਹੈ ਅਤੇ ਉਸਨੂੰ ਵਾਪਸ ਇਹ ਤਖ਼ਤ ਦੇ ਦਿੱਤਾ ਜਾਏਗਾ। ਲਾਹੌਰ ਵਿੱਚ ਅੰਗਰੇਜ਼ ਮਿਲਟਰੀ ਹੈ, ਪੁਲਿਸ ਹੈ। ਇਸ 'ਤੇ ਮਾਤਾ ਔਰ ਬਾਕੀ ਸਾਰੇ ਪਰਿਵਾਰ ਨੂੰ ਪਹਿਲਾਂ ਹੀ ਕਾਬੂ ਕੀਤਾ ਹੋਇਆ ਹੈ। ਇਕੱਲੇ 5 ਸਾਲ ਦੇ ਬੱਚੇ, 1849 ਦੀ ਗੱਲ, ਹੁਣ ਇਸ ਵੇਲੇ 10 ਸਾਲ ਇਸ ਦੀ ਉਮਰ ਹੈ, 5 ਸਾਲ ਦੀ ਉਮਰ 'ਚ ਤਖ਼ਤ 'ਤੇ ਬੈਠਾ ਸੀ। ਇਸ 10 ਸਾਲ ਦੇ ਲੜਕੇ ਨੂੰ ਅੰਗਰੇਜ਼, 7-8 ਅੰਗਰੇਜ਼ ਆਫਿਸਰ ਉਸ ਲਾਹੌਰ ਦਰਬਾਰ ਵਿੱਚ, ਲਾਹੌਰ ਕਿਲ੍ਹੇ ਵਿੱਚ ਦਰਬਾਰ ਲਾਇਆ ਜਾਂਦਾ ਹੈ। ਇਹ ਆਫਿਸਰ ਮਹਾਰਾਜਾ ਦਲੀਪ ਸਿੰਘ ਨੂੰ ਤਖ਼ਤ 'ਤੇ ਬਿਠਾਉਂਦੇ ਹਨ ਔਰ ਉਸਨੂੰ ਦੱਸਦੇ ਹਨ ਕਿ ਤੂੰ, ਤੁਹਾਡਾ ਜੋ ਤਖੱਲਸ਼ ਹੈ, ਟਾਈਟਲ ਹੈ, ਉਹ ਮਹਾਰਾਜਾ ਦਲੀਪ ਸਿੰਘ ਬਹਾਦਰ, ਸਾਰੀ ਉਮਰ ਇਹ ਤਖੱਲਸ਼ ਰਹੇਗਾ। ਪਰ ਕਿਉਂਕਿ ਤੁਸੀਂ ਬੱਚੇ ਹੋ, ਤੁਹਾਡੇ ਕੋਲੋਂ ਇਹ ਰਾਜ ਖੋਹ ਲਿਆ ਜਾਣਾ, ਇਸ ਲਈ ਤੁਸੀਂ ਇਹ ਤਖ਼ਤ ਔਰ ਕੋਹਿਨੂਰ ਹੀਰਾ ਆਪਣੇ ਹੱਥੀਂ ਸਾਡੇ ਹਵਾਲੇ ਕਰ ਦਿਓ। ਮਲਕਾ ਵਿਕਟੋਰੀਆ ਤੁਹਾਨੂੰ ਬਹੁਤ ਪਿਆਰ ਕਰਦੀ ਹੈ, ਮਲਕਾ ਵਿਕਟੋਰੀਆ ਕੋਲੋਂ ਬਹੁਤ ਸੋਹਣੇ 10 ਸਾਲ ਦੇ ਬੱਚੇ ਲਈ ਜੋ ਖਿਡੌਣੇ ਹਨ ਉਹ ਦਿੱਤੇ ਜਾਂਦੇ ਹਨ ਉਸਨੂੰ, ਕਿ ਕੁਈਨ ਵਿਕਟੋਰੀਆ ਨੇ ਭੇਜਿਆ ਅਤੇ ਉਹ ਤੁਹਾਨੂੰ ਬਹੁਤ ਪਿਆਰ ਕਰਦੀ ਹੈ, ਤਾਂ ਕਿ ਹੀਰਾ ਅਸੀਂ ਤੁਹਾਡੇ ਲਈ ਸੰਭਾਲ ਰੱਖੀਏ, ਉਨ੍ਹਾਂ ਚਿਰ ਹੀਰਾ ਤੁਸੀਂ ਕੁਈਨ ਵਿਕਟੋਰੀਆ ਨੂੰ ਦੇ ਦਿਓ ਅਤੇ ਤਖ਼ਤ ਵੀ। 10 ਸਾਲ ਦਾ ਬੱਚਾ ਹੈ, ਕਿਉਂਕਿ ਤਖ਼ਤ 'ਤੇ ਬੈਠਾ ਹੈ, ਸਾਈਨ ਇਸ ਦੇ ਹੁੰਦੇ ਹਨ ਅਤੇ ਨਾਲ ਜੋ ਬੋਰਡ ਹੈ, ਐਡਮਿਨਿਸਟ੍ਰੇਟਿਵ ਬੋਰਡ ਅੰਗਰੇਜ਼ਾਂ ਨੇ ਬਣਾਇਆ ਹੋਇਆ, ਸਿੱਖਾਂ ਦੀ ਬੋਡੀ ਜੋ ਅੰਗਰੇਜ਼ਾਂ ਨਾਲ ਮਿਲੀ ਹੋਈ, ਉਸਦਾ ਹੈੱਡ ਅੰਗਰੇਜ਼ ਹੈ, ਜੌਨ ਲੋਗਨ। ਨਾਲ ਉਹ ਕੌਂਸਲ ਸਾਈਨ ਕਰਦੀ ਹੈ, ਮਹਾਰਾਜਾ ਦਲੀਪ ਸਿੰਘ 10 ਸਾਲ ਦੇ ਬੱਚੇ ਕੋਲੋਂ ਸਾਈਨ ਕਰਵਾਏ ਜਾਂਦੇ ਹਨ ਅਤੇ ਉਹ ਲਿਖਦੇ ਕਿ ਜਿਹੜੇ ਉਹ ਆਫਿਸਰ ਉਸ ਵੇਲੇ ਲੈ ਕੇ ਗਏ ਇਸ ਨੂੰ ਦਰਬਾਰ ਵਿੱਚ, ਅਤੇ ਦਲੀਪ ਸਿੰਘ ਉਹਨਾਂ ਦੇ ਮੂੰਹਾਂ ਵੱਲ ਤਾਂ ਨੂੰ ਦੇਖਦਾ ਹੈ ਅਤੇ ਉਹ ਸਾਰੇ ਇਸ ਵੱਲ ਮੁਸਕਰਾਉਂਦੇ ਹਨ ਦੇਖ ਕੇ, ਸ਼ਾਇਦ ਇਸ ਲਈ ਕਿ ਤੈਨੂੰ ਨਹੀਂ ਪਤਾ ਤੇਰੇ ਨਾਲ ਕੀ ਹੋ ਰਿਹਾ ਹੈ। ਲਾਰਡ ਡਲਹੌਜ਼ੀ ਜੋ ਇੰਡੀਆ ਦਾ ਗਵਰਨਰ ਜਨਰਲ ਹੈ, ਉਹ ਆਪ ਲਾਹੌਰ ਆਉਂਦਾ ਹੈ ਔਰ ਮਹਾਰਾਜਾ ਦਲੀਪ ਸਿੰਘ ਦੇ ਹੱਥੀਂ, ਮਹਾਰਾਜਾ ਦਲੀਪ ਸਿੰਘ 10 ਸਾਲ ਦਾ ਬੱਚਾ ਕੋਹਿਨੂਰ ਹੀਰਾ ਅੰਗਰੇਜ਼ਾਂ ਦੇ ਹਵਾਲੇ ਕਰ ਦਿੰਦਾ ਹੈ, ਇਹ ਜਾਣ ਕੇ ਕਿ ਇਹਨਾਂ ਨੇ ਮੇਰੇ ਲਈ ਸੰਭਾਲ ਕੇ ਰੱਖਣਾ ਹੈ। ਲਾਰਡ ਡਲਹੌਜ਼ੀ ਪਿੱਛੇ ਜੇ ਕਿਤਾਬ 10 ਕੁ ਸਾਲ ਹੋਏ ਅਮਰੀਕਾ ਵਿੱਚ ਛਪੀ ਹੈ, ਇੰਗਲੈਂਡ ਵਿੱਚ ਉਹਨਾਂ ਨੇ ਸ਼ਾਇਦ ਛਪਣ ਵੀ ਨਹੀਂ ਦੇਣੀ ਸੀ, ਉਸ ਆਦਮੀ ਦੀ ਲਿਖੀ ਹੋਈ ਜਿਹਨੂੰ ਉਸ ਵੇਲੇ ਦੇ ਜਿਹਦੀ ਨੌਕਰੀ ਸੀ ਕਿ ਜਿਹੜੇ ਪਿਛਲੇ ਖਤ ਪੱਤਰੀ ਹੋਈ ਅੱਜ ਤੱਕ ਪਿਛਲੀਆਂ ਜ਼ਮਾਨਿਆਂ 'ਚ, ਉਹਦੀ ਪਹੁੰਚ ਸੀ, ਉਹਦੇ ਉਹਦਾ ਉਹ ਇੰਚਾਰਜ ਸੀ। ਉਹਨੇ ਸਾਰੇ ਖੱਤ ਪੜ੍ਹੇ। ਲਾਰਡ ਡਲਹੌਜ਼ੀ ਨੇ ਲਿਖਿਆ ਕਿ ਜਦੋਂ ਉਹ ਹੀਰਾ ਮਹਾਰਾਜੇ ਨੇ ਮਹਾਰਾਜ ਜਦੋਂ ਮੇਰੇ ਹੱਥ ਵਿੱਚ ਆਇਆ ਤਾਂ ਮੈਂ ਬਹੁਤ ਡਰਿਆ, ਮੇਰਾ ਅੰਦਰ ਇੱਕ ਵਾਰ ਹਿੱਲ ਗਿਆ ਕਿ ਇਸ ਬੱਚੇ ਨਾਲ ਕੀ ਹੋ ਰਿਹਾ ਹੈ। ਪਰ ਫਿਰ ਮੈਂ ਹੋਸ਼ ਵਿੱਚ ਆਇਆ ਕਿ ਮੇਰੀ ਡਿਊਟੀ ਹੈ ਕਿ ਅੰਗਰੇਜ਼ ਗੌਰਮੈਂਟ ਨੂੰ ਸਾਰੀ ਦੁਨੀਆ ਤੋਂ ਉੱਚੀ ਔਰ ਬਹਾਦਰ ਕੌਮ ਦਿਖਾਉਣਾ। ਇਸ ਲਈ ਮੈਂ ਹੋਸ਼ ਵਿੱਚ ਆਇਆ। ਉਹਦਾ ਮਤਲਬ ਉਹਦੀ ਆਤਮਾ ਕੰਬ ਗਈ ਸੀ, ਪਰ ਫਿਰ ਆਤਮਾ ਨੂੰ ਚੁੱਪ ਕਰਾ ਕੇ ਉਹਨੇ ਫਿਰ ਉਹਨੇ ਲਿਖਿਆ ਇਹ ਜੋ ਕਿਤਾਬ ਛਪੀ 2002 ਵਿੱਚ, ਸਾਨੂੰ ਪਿਛਲੇ ਹਫ਼ਤੇ ਬੱਚਿਆਂ ਨੇ ਦਿੱਤੀ ਸੀ। ਲਾਰਡ ਡਲਹੌਜ਼ੀ ਖੁਦ ਜੋ ਇੰਡੀਆ ਦਾ ਗਵਰਨਰ ਜਨਰਲ, ਉਹ ਹਾਸੋ ਹੀ ਨਹੀਂ ਗੱਲ। ਦੋ ਪੇਟੀਆਂ ਜੋ ਪੈਂਟ ਨੂੰ ਆਦਮੀ ਲਾਉਂਦੇ ਹਨ, ਉਹ ਦੋ ਪੇਟੀਆਂ ਲੈਂਦਾ ਹੈ, ਦੋਵਾਂ ਪੇਟੀਆਂ ਦੇ ਵਿਚਕਾਰ ਇਸ ਹੀਰੇ ਨੂੰ ਸੀਤਾ ਜਾਂਦਾ ਹੈ ਅਤੇ ਉਹ ਪੇਟੀ ਉਹ ਹਰ ਵਕਤ ਲੱਕ ਨਾਲ ਬੰਨ੍ਹ ਕੇ ਰੱਖਦਾ ਹੈ, ਭਾਵੇਂ ਕਮੀਜ਼ ਪਜਾਮਾ ਹੀ ਪਾਇਆ। ਉਸਨੇ ਚਿੱਠੀ 'ਚ ਲਿਖਿਆ ਹੈ ਕਿ ਦਿਨ ਰਾਤ ਮੈਨੂੰ ਹਦਾਇਤ ਸੀ ਕੁਈਨ ਵਿਕਟੋਰੀਆ ਵੱਲੋਂ। ਔਰ ਉਸ ਪੇਟੀ ਦੇ ਵਿੱਚੋਂ ਦੀ ਇੱਕ ਜੰਜੀਰ ਕੱਢ ਕੇ ਉਸ ਦੇ ਗਲ ਨੂੰ ਪਾਈ ਹੋਈ ਹੈ ਕਿ ਜਿਹੜਾ ਕੋਈ ਉਹ ਪੇਟੀ ਵੀ ਨਾ ਖਿੱਚ ਸਕੇ, ਖੋਲ ਸਕੇ। ਔਰ ਫਿਰ ਇਹ ਕਿਸੇ ਨੂੰ ਪਤਾ ਨਹੀਂ ਹੈ। ਸੋ ਇਸ ਤਰ੍ਹਾਂ ਇਹ ਹੀਰਾ ਬਹੁਤ ਸੀਕਰੇਸੀ ਵਿੱਚ, ਸੀਕਰੇਸੀ ਕੀ ਗੁਪਤ ਰੂਪ ਵਿੱਚ, ਬਹੁਤ ਪ੍ਰੋਟੈਕਸ਼ਨ ਵਿੱਚ ਬੰਬਈ ਲਿਆਂਦਾ ਜਾਂਦਾ ਹੈ। ਉੱਥੇ ਇੱਕ ਖਾਸ ਸਪੈਸ਼ਲ ਜਹਾਜ਼ ਹੈ ਜਿਸ ਨੇ ਸਿਰਫ ਇਸ ਹੀਰੇ ਨੂੰ ਲੈ ਕੇ ਇੰਗਲੈਂਡ ਜਾਣਾ ਹੈ, ਪਰ ਕਿਸੇ ਹੋਰ ਨੂੰ ਪਤਾ ਨਹੀਂ ਹੈ, ਸਿਰਫ ਲਾਰਡ ਡਲਹੌਜ਼ੀ ਨੂੰ ਪਤਾ ਹੈ। ਬਹੁਤ ਹੀ ਇਟਸ ਵੈਰੀ ਹਾਰਟ ਰੈਂਚਿੰਗ। ਉਹ ਲਿਖਿਆ ਹੈ ਕਿ ਲਾਰਡ ਡਲਹੌਜ਼ੀ ਨੇ ਕੁਈਨ ਵਿਕਟੋਰੀਆ ਨੂੰ ਚਿੱਠੀ ਲਿਖੀ ਕਿ ਅੰਗਰੇਜ਼ ਸਲਤਨਤ ਜੋ ਆਪਾਂ ਸਾਰੀ ਦੁਨੀਆ 'ਚ ਬਣਾਈ ਹੈ, ਉਸ ਸਲਤਨਤ ਨੂੰ ਐਸ ਦਰਬਾਰ ਤੋਂ ਖਤਰਾ ਸੀ, ਲਾਹੌਰ ਦਰਬਾਰ ਤੋਂ। ਜਿੰਨਾ ਚਿਰ ਇਹ ਦਰਬਾਰ ਕਾਇਮ ਸੀ ਉਨ੍ਹਾਂ ਚਿਰ ਆਪਣੀ ਹਕੂਮਤ ਨੂੰ ਹਮੇਸ਼ਾ ਖਤਰਾ ਸੀ, ਅਤੇ ਇਸ ਹਕੂਮਤ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਕਿ ਇਹਨਾਂ ਕੋਲੋਂ ਕੋਈ ਨੂਰ ਹੀਰਾ ਲਿਆ ਜਾਵੇ, ਨਹੀਂ ਤਾਂ ਇਹਨਾਂ ਨੂੰ ਯਾਦ ਰਹੇਗਾ। ਉਹਨੇ ਲਿਖਿਆ ਕਿ ਕੋਈ ਨੂਰ ਦਾ ਮਤਲਬ ਸਾਰੀ ਦੁਨੀਆ ਵਿੱਚ ਉਦੋਂ ਇਹ ਹੋ ਗਿਆ ਸੀ ਕਿ ਜਿਹੜੀ ਸਭ ਤੋਂ ਪਾਵਰਫੁੱਲ ਨੇਸ਼ਨ ਉਹਨਾਂ ਕੋਲ ਹੁੰਦਾ, ਔਰ ਆਜ਼ਾਦ ਔਰ ਸਭ ਤੋਂ ਪਾਵਰਫੁੱਲ ਨੇਸ਼ਨ। ਸੋ ਦੁਨੀਆ ਨੂੰ ਇਹ ਦਿਖਾਉਣ ਲਈ ਕਿ ਉਹਨੇ ਲਿਖਿਆ ਕੁਈਨ ਵਿਕਟੋਰੀਆ ਨੂੰ ਕਿ ਤੁਸੀਂ ਬਹੁਤ ਖੁਸ਼ ਹੋਵੋਗੇ ਕਿ ਹੁਣ ਅੰਗਰੇਜ਼ ਨੇਸ਼ਨ ਸਭ ਤੋਂ ਪਾਵਰਫੁੱਲ ਨੇਸ਼ਨ ਦੁਨੀਆ ਵਿੱਚ ਹੋ ਗਈ। ਕਿਹੋ ਜਿਹਾ ਚਿਹਰਾ ਹੈ ਦੁਨੀਆ ਦਾ, ਵਟ ਐਨ ਅਗਲੀ ਫੇਸ ਆਫ ਦ ਵਰਲਡ ਇਜ਼। ਔਰ ਸਾਲ ਬਾਅਦ ਫਿਰ ਜਦੋਂ ਬਿਲਕੁਲ ਪੰਜਾਬ 'ਤੇ ਕਾਠੀ ਪਾ ਲਈ ਜਾਂਦੀ ਹੈ, ਫਿਰ ਅਨਾਊਂਸ ਕਰ ਦਿੱਤਾ ਜਾਂਦਾ ਹੈ ਕਿ ਪੰਜਾਬ 'ਤੇ ਪੱਕਾ ਰਾਜ ਹੈ ਅੰਗਰੇਜ਼ ਸਰਕਾਰ ਦਾ। ਔਰ ਤੋਸ਼ੇਖਾਨੇ ਵਿੱਚ ਜੋ ਕੁਛ ਸੀ, ਦਲੀਪ ਸਿੰਘ ਕੋਲੋਂ ਸਾਈਨ ਕਰਵਾਇਆ ਜਾਂਦਾ ਹੈ ਕਿ ਜਿੰਨੀ ਇਸ ਰਾਜ ਦੀ ਪ੍ਰੋਪਰਟੀ ਹੈ, ਤੋਸ਼ਾਖਾਨਾ ਹੈ, ਤੁਸੀਂ ਆਪਣੇ ਵੱਲੋਂ ਅੰਗਰੇਜ਼ ਸਰਕਾਰ ਨੂੰ ਹੱਕ ਦਿੰਦੇ ਹੋ, ਅਤੇ ਆਪਣੇ ਕਿਸੇ ਵੀ ਹੋਰ ਤੁਹਾਡੇ ਜੋ ਸਕਸੈਸਰਸ ਹਨ ਤੁਹਾਡੇ ਤੋਂ ਬਹੁਤ ਬਾਅਦ ਵਿੱਚ ਆਉਣ ਵਾਲੇ ਤੁਹਾਡੇ ਪਰਿਵਾਰ ਦਾ ਕੋਈ ਆਦਮੀ ਵੀ ਇਹ ਕਲੇਮ ਨਹੀਂ ਕਰ ਸਕਦਾ। ਸਭ ਕੁਛ 10 ਸਾਲ ਦੇ ਬੱਚੇ ਕੋਲੋਂ ਲਿਖਵਾ ਕੇ ਸਾਈਨ ਕਰਵਾ ਲੈ ਜਾਂਦੇ ਹਨ। ਵਾਹਿਗੁਰੂ ਦਿਸ ਈਵਨ ਦੋ ਬਹੁਤ ਵੱਡੀ ਤਾਕਤ ਸੀ ਦੁਨੀਆ 'ਚ, ਪਰ ਇਹ ਹਮੇਸ਼ਾ ਲਾਹੌਰ ਦਰਬਾਰ ਤੋਂ ਡਰਦੇ ਰਹੇ। ਔਰ ਕੁਈਨ ਨੇ ਅੰਗਰੇਜ਼ ਗੌਰਮੈਂਟ ਜੋ ਇੰਗਲੈਂਡ ਦੀ ਸੀ, ਉਹਨਾਂ ਨੇ ਕਈ ਤੋਹਫ਼ੇ ਮਹਾਰਾਜੇ ਨੂੰ ਭੇਜਦੇ ਰਹੇ ਉਹਦੇ ਨਾਲ ਰਿਸਪੈਕਟ ਵਜੋਂ। ਤਾਕਤ ਦੀ ਰਿਸਪੈਕਟ ਹੁੰਦੀ ਨਾ ਜੀ। ਅਮਰੀਕਾ ਕਨੇਡਾ ਭਾਵੇਂ ਆਲਮੋਸਟ ਦੋਵੇਂ ਇੱਕੋ ਹੀ ਕੰਟਰੀ ਇੱਕੋ ਜਿਹੇ ਹਨ, ਕੋਈ ਬਹੁਤਾ ਫਰਕ ਨਹੀਂ, ਪਰ ਵਰਲਡ ਸਟੇਜ 'ਤੇ ਜੋ ਗੱਲ ਅਮਰੀਕਾ ਦੀ ਹੈ ਉਹ ਕਨੇਡਾ ਦੀ ਤਾਂ ਨਹੀਂ ਨਾ। ਉਹ ਕਿਸ ਕਰਕੇ ਹੈ ਕਿ ਪਾਵਰ ਕਰਕੇ, ਮਿਲਟਰੀ ਪਾਵਰ ਕਰਕੇ, ਮਿਲਟਰੀ ਪਾਵਰ। ਅਤੇ ਮਿਲਟਰੀ ਪਾਵਰ ਸਾਰੀ ਦੁਨੀਆ ਵਿੱਚੋਂ ਉਸ ਵੇਲੇ ਲਾਹੌਰ ਦਰਬਾਰ ਦੀ ਸੀ। ਔਰ ਉਹਦੇ ਪਿੱਛੇ ਸੀਕਰਟ ਕੀ ਸੀ? ਸੀਕਰਟ ਜੋ ਤਖ਼ਤ 'ਤੇ ਬਿਰਾਜਮਾਨ, ਇਹ ਸੀਕਰਟ ਸੀ। ਕੱਲ੍ਹ ਇੱਕ ਸਾਡੀ ਲੜਕੀ ਨੇ ਧਾਰਨਾ ਸਾਨੂੰ ਲਿਖ ਕੇ ਦਿੱਤੀ ਕਿ ਜੀ ਆ ਜ਼ਰੂਰ ਪੜ੍ਹਿਓ। ਧਾਰਨਾ ਸੀ ਕਿ ਕੱਲ੍ਹ ਨੂੰ, ਮਤਲਬ ਐਤਵਾਰ ਨੂੰ, ਮਹਾਰਾਜ ਜੀ ਨੇ ਕੋਹਿਨੂਰ ਹੀਰੇ ਵੰਡਣ ਆਉਣੇ। ਜੀ ਕੋਹਿਨੂਰ ਹੀਰਾ ਇਸ ਕੀ ਚੀਜ਼ ਹੈ? ਇਸ ਦਾਤ ਦੇ ਸਾਹਮਣੇ ਹਾਂਜੀ ਹਾਂਜੀ, ਪਰ ਉਹ ਲੈ ਗਏ ਸਭ ਕੁਛ ਜੋ ਰੁਸਤਮ, ਰੁਸਤਮ ਨਾਂ ਸੁਣਿਆ ਹੋਣਾ। ਰੁਸਤਮ ਦੁਨੀਆ ਦਾ ਇੱਕ ਜ਼ਮਾਨੇ 'ਚ ਸਭ ਤੋਂ ਤਾਕਤਵਰ ਆਦਮੀ ਸੀ ਈਰਾਨ ਦਾ। ਉਸਦੀ ਤਲਵਾਰ ਮਹਾਰਾਜੇ ਨੇ ਉੱਧਰੋਂ ਜਿੱਤ ਕੇ ਲਿਆ ਕੇ ਉਸਦੀ ਤਲਵਾਰ ਲਾਹੌਰ ਦੇ ਤੋਸ਼ੇਖਾਨੇ ਵਿੱਚ ਸੀ। 10ਵੇਂ ਪਾਤਸ਼ਾਹ ਜੀ ਦੀ ਕਲਗੀ ਉੱਥੇ ਸੀ। ਸਭ ਕੁਛ ਇਹ ਲੋਕ ਲੈ ਆਏ ਕਿ ਤੁਹਾਡੇ ਲਈ ਅਸੀਂ ਸੰਭਾਲ ਕੇ ਰੱਖਾਂਗੇ। ਸੋ ਜੀ ਅੰਮ੍ਰਿਤ ਛਕਣਾ ਆਪਾਂ ਦੇਖ ਸਕਦੇ ਹਾਂ। ਅੰਮ੍ਰਿਤ ਛਕਣ ਦਾ ਮਤਲਬ ਇਹ ਨਹੀਂ ਕਿ ਆਪਾਂ ਇਹ ਸੋਚ ਕੇ ਕਿ ਅਸੀਂ ਕਿਹੜੀ ਲੜਾਈ ਕਰਨੀ ਸਨ। ਬਹਾਦਰੀ ਸਿਰਫ ਬਾਜੂ ਬਲ ਨਹੀਂ ਹੁੰਦਾ ਜੀ। ਬਰੇਵਰੀ ਇਸ ਨਾਟ ਜਸਟ ਦ ਫਿਜ਼ੀਕਲ ਸਟਰੈਂਥ। ਤੁਸੀਂ ਕਮਜ਼ੋਰ ਦਿਲ ਨੂੰ ਬੰਬ ਦੇ ਦਿਓ, ਬੰਬ ਹੀ ਨਹੀਂ ਸੁੱਟ ਸਕੇ। ਬਹਾਦਰੀ, ਜਿਹੜੇ ਲੋਕ ਪ੍ਰਾਈਮ ਮਿਨਿਸਟਰ ਬਣਦੇ, ਪ੍ਰੈਜ਼ੀਡੈਂਟ ਬਣਦੇ, ਉਹ ਕੋਈ ਤਲਵਾਰਾਂ ਨਾਲ ਤਾਂ ਨਹੀਂ ਬਣਦੇ। ਸੋਚ ਬਹਾਦਰ ਬਣਦੀ ਹੈ, ਸੋਚ ਬਹਾਦਰ ਬਣਦੀ। ਆਵਰ ਕੌਨਸ਼ੀਅਸਨੈਸ ਬਿਕਮਸ ਬਰੇਵ, ਅਤੇ ਸਾਰੀ ਕਹਾਣੀ ਸੁਰਤੀ ਦੀ ਹੈ। So when he blesses us with amrit, our consciousness becomes pure, and pure consciousness is all bravery. So appa te bachiyan nu eh soch ke kehna na kehdi ladai karni, oh zindagi ch kuch karna hai appa, appa kis baap de bachche haan। ਉਹ ਲੋਕ ਕੋਈ ਨੂਰ ਹੀਰਾ ਲੈ ਗਏ ਹੋਣਗੇ, ਪਰ ਜੋ ਭੇਦ ਹੈ ਉਹ ਤਾਂ ਉਹਨਾਂ ਨੂੰ ਪਤਾ ਹੀ ਨਹੀਂ। ਦੇ ਡੋਂਟ ਨੋ ਦ ਸੀਕਰਟ ਬਿਹਾਈਂਡ ਆਲ ਦਿਸ। ਈਵਨ ਅੱਜ ਤੱਕ ਵੀ ਉਹ ਰਿਸਪੈਕਟ ਕਰਦੇ ਸਿੱਖਾਂ ਦੀ। ਮਹਾਰਾਜਾ ਦਲੀਪ ਸਿੰਘ ਨੂੰ ਸਾਰੀ ਉਮਰ ਕੁਈਨ ਵਿਕਟੋਰੀਆ, 10 ਸਾਲ ਦਾ ਬੱਚਾ ਸੀ, ਮਹਾਰਾਜਾ ਕਹਿ ਕੇ ਬੁਲਾਉਂਦੀ ਸੀ ਮਹਾਰਾਜ। ਔਰ ਕਿਸ ਤਰ੍ਹਾਂ ਦੀਆਂ ਚਲਾਕੀਆਂ ਕਿ ਤੂੰ ਸਾਰੀ ਸਾਰੀ ਜ਼ਿੰਦਗੀ ਲਈ ਤੇਰਾ ਤਖਲਸ ਮਹਾਰਾਜਾ ਦਲੀਪ ਸਿੰਘ ਬਹਾਦਰ। ਹਾਂਜੀ, ਔਰ ਜਦੋਂ ਕਿ ਸਭ ਕੁਛ ਖੋ ਲਿਆ ਗਿਆ।